ਸਤਨਾਮ ਧੰਨ ਵਾਖੇ ਗੁਰੂ ਧੰਨ ਵਾਖੇ ਗੁਰੂ ਸਾਹਿਬ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਾਉ ਕਰੀ ਬਖਿਆਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਾਉ ਕਰੀ ਬਖਿਆਨ ਪਰਮ ਸਨਮਾਨ ਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੀ ਮੁਬਾਰਕ ਰਸ਼ਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਉਨ੍ਹਾਂ ਦੇ ਅੰਮ੍ਰਿਤ ਬਚਨ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਇਨ੍ਹਾਂ 15 ਰਾਗਾਂ ਵਿੱਚ 59 ਸ਼ਬਦ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਤੇ 59 ਸ਼ਬਦਾਂ ਤੋਂ ਇਲਾਵਾ 57 ਸਲੋਕ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਚਾਰਨ ਕੀਤੇ। ਅੱਜ ਅਸੀਂ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਿਚਾਰ ਕਰਾਂਗੇ ਤੇ ਅਸਲ ਵਿੱਚ ਭਾਵੇਂ ਭੱਟ ਚਾਂਦ ਦੇ ਇਹ ਸ਼ਬਦ ਅਸੀਂ ਪੜ੍ਹਨੇ ਆ ਤੇਗ ਬਹਾਦੁਰ ਬੋਲਿਆ ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ ਗੋ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸ਼ਨਾ ਤੋਂ ਬੋਲ ਕੇ ਸਾਨੂੰ ਨਿਰਮਲ ਉਪਦੇਸ਼ ਗੁਰਮਤ ਦਾ ਗੁਰਬਾਣੀ ਰੂਪ ਵਿੱਚ ਦਿੱਤਾ ਅਸੀਂ ਉਸ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾਂਗੇ। ਕਰੋ ਕਿਰਪਾਲਤਾ ਆਪ ਜਿਤਨੇ ਵੀ ਬੈਠੇ ਹੋ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਅਰਦਾਸ ਕਰੀਏ ਸੱਚੀ ਸਰਕਾਰ ਆਪ ਸਭ ਥਾਈਂ ਸਹਾਇਤਾ ਕਰਨ ਵਾਲੇ ਹੋ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਬਖਸ਼ੋ ਆਪ ਸਹਾਇਤਾ ਕਰਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਦੀ 59 ਸ਼ਬਦ ਔਰ 57 ਸ਼ਲੋਕ ਸਾਰੀ ਬਾਣੀ ਤਕਰੀਬਨ ਵਿੱਚ ਹਜ਼ੂਰ ਨੇ ਹਿੰਦੀ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇੱਕ ਵਿਲੱਖਣਤਾ ਹੈ, ਆਮ ਤੁਸੀਂ ਸ਼ਬਦ ਕੋਈ ਪੜ੍ਹੋ ਤੇ ਉਹਨਾਂ ਵਿੱਚ ਰਹਾਓ ਦੀ ਤੁਕ ਆਉਂਦੀ ਹੈ। ਕਈ ਸ਼ਬਦਾਂ ਵਿੱਚ ਦੋ ਦੋ ਰਹਾਓ ਦੀਆਂ ਤੁਕਾਂ ਨੇ ਤੇ ਜਿੱਥੇ ਦੋ ਰਹਾਓ ਦੀਆਂ ਤੁਕਾਂ ਨੇ ਤੇ ਉਥੇ ਨਾਲ ਲਿਖਿਆ ਵੀ ਮਿਲੇਗਾ ਪਹਿਲੇ ਰਹਾਓ ਤੋਂ ਬਾਅਦ ਸ਼ਬਦ ਆਵੇਗਾ ਰਹਾਓ ਦੂਜਾ। ਇਹ ਕਿਉਂ? ਪਹਿਲੇ ਰਹਾਓ ਦੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਤੁਕਾਂ ਰਹਾਓ ਦੀਆਂ ਨੇ, ਪਰ ਆਮ ਤੌਰ ਤੇ ਜਿੱਥੇ ਦੋ ਰਹਾਓ ਨੇ ਉਹਦਾ ਕੋਈ ਭਾਵ ਹੈ। ਪਹਿਲੀ ਰਹਾਓ ਦੀ ਤੁਕ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਪ੍ਰਸ਼ਨ ਕਰਦੇ ਨੇ ਤੇ ਦੂਜੀ ਰਹਾਓ ਦੀ ਤੁਕ ਵਿੱਚ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਵੀ ਆਪ ਦਿੰਦੇ। ਪਹਿਲੀ ਰਹਾਓ ਸਿਰਫ ਪ੍ਰਸ਼ਨ ਹੈ ਤੇ ਦੂਜੀ ਰਹਾਓ ਜੋ ਹੈ ਉਹ ਹਜ਼ੂਰ ਨੇ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਆਪ ਉੱਤਰ ਦਿੱਤਾ ਹੈ। ਤੁਸੀਂ ਆਮ ਤੌਰ ਤੇ ਪੜੋਗੇ ਰਹਾਓ ਦੀਆਂ ਤੁਕਾਂ ਕਈ ਵਾਰੀ ਸ਼ਬਦ ਦੇ ਵਿਚਕਾਰ ਜਾ ਕੇ ਹੋਣਗੀਆਂ, ਕਈ ਵਾਰੀ ਰਹਾਓ ਦੀਆਂ ਤੁਕਾਂ ਦੋ ਤੁਕਾਂ ਲੰਘਣ ਤੋਂ ਬਾਅਦ ਮਿਲਣਗੀਆਂ। ਆਪ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਪੜਿਓ ਤੇ ਹਰ ਇੱਕ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ। 59 ਸ਼ਬਦਾਂ ਵਿੱਚ ਕੋਈ ਸ਼ਬਦ ਐਸਾ ਨਹੀਂ ਕਿ ਜਿੱਥੇ ਰਹਾਓ ਦੀ ਤੁਕ ਕਿਤੇ ਵਿਚਕਾਰ ਜਾ ਕੇ ਹੋਵੇ। 59 ਸ਼ਬਦਾਂ ਵਿੱਚ ਜੋ ਪਹਿਲੀ ਤੁਕ ਹੈ ਗੁਰਮੁਖੋ, ਉਹ ਪਹਿਲੀ ਤੁਕ ਹੀ ਗੁਰੂ ਜੀ ਨੇ ਰਹਾਓ ਦੀ ਤੁਕ ਬਣਾਈ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮੈਂ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਪਹਿਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਸਭ ਤੋਂ ਅਖੀਰਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਇਹ ਦੋ ਗੱਲਾਂ ਗੁਰੂ ਜੀ ਦੀਆਂ ਸਮਝ ਆਈਏ ਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਦਾ, ਉਨ੍ਹਾਂ ਦੇ ਮੁਬਾਰਕ ਬਚਨਾਂ ਦੀ ਸਮਝ ਪੈ ਜਾਏਗੀ। ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਰਾਗ ਵਿੱਚ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਮਾਂਝ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੌੜੀ ਹੈ ਤੇ ਗੌੜੀ ਰਾਗ ਵਿੱਚ ਉਨ੍ਹਾਂ ਦੀ ਪਹਿਲਾ ਸ਼ਬਦ, ਪਹਿਲੀ ਬਾਣੀ, ਇਉਂ ਕਹਿ ਲਈਏ ਉਨ੍ਹਾਂ ਦੀ ਬਾਣੀ ਦਾ ਪਹਿਲਾ ਰਾਗ ਜੋ ਹੈ ਉਹ ਗੌੜੀ ਰਾਗ ਹੈ। ਪਹਿਲਾ ਸ਼ਬਦ ਜੋ ਆਉਂਦਾ ਉਹਦੇ ਵਿੱਚ ਸੱਚ ਜਾਣੋ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੂਰਨ ਪੁਰਖ, ਇੱਕ ਸੱਚਮੁੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ। ਪਹਿਲੀ ਤੁਕ ਵਿੱਚ ਪਹਿਲੇ ਸ਼ਬਦ ਵਿੱਚ ਕਿਹਾ, ਐ ਇਨਸਾਨ ਜੇ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚੋਂ ਮੁਨਫੀ ਕਰ ਦੇ, ਇਹਨੂੰ ਤਿਆਗ ਦੇ। ਤੇ ਜਦੋਂ ਅੰਤਲਾ ਸ਼ਬਦ ਪੜਿਆ ਕਹਿਣ ਲੱਗੇ, ਜੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਜਾਣਾ ਚਾਹੁੰਦੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਇੱਕ ਨੂੰ ਤਿਆਗ ਦੇ, ਇੱਕ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ। ਤਿਆਗਣਾ ਕੀ ਹੈ? ਮੈਂ ਅੱਜ ਦੋ ਤਿੰਨ ਵਿਸ਼ੇ ਬਾਣੀ ਵਿੱਚੋਂ ਅਰਜ਼ ਕਰਨੇ ਨੇ, ਇੱਕ ਤਿਆਗ, ਦੂਸਰਾ ਬੈਰਾਗ ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ। ਤਿਆਗ ਵੀ ਹੈ, ਬੈਰਾਗ ਵੀ ਹੈ ਤੇ ਇੱਕ ਸ਼ਬਦ ਤੁਸੀਂ ਤਿਆਗ ਤੇ ਬੈਰਾਗ ਦੇ ਅਰਥ ਸਮਝ ਗਏ ਹੋਵੋਗੇ। ਅਨੁਰਾਗ ਦਾ ਆਖਰੀ ਅਰਥ ਹੈ ਪ੍ਰੇਮ, ਸੰਸਾਰ ਤੋਂ ਭਗੌੜੇ ਹੋਣ ਵਾਲਾ ਬੈਰਾਗ ਨਹੀਂ। ਗੁਰੂ ਤੇਗ ਬਹਾਦਰ ਜੀ ਬੈਰਾਗੀ ਬਣਾ ਕੇ ਇਨਸਾਨ ਨੂੰ ਪਰਮਾਤਮਾ ਦੇ ਅਨੁਰਾਗ ਵੀ ਜੋੜ ਦਿੰਦੇ, ਪਿਆਰ ਵੀ ਜੋੜਦੇ। ਪਹਿਲੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕਦੀ ਕੀਤੀ? ਕਹਿਣ ਲੱਗੇ ਤਿਆਗ ਸਕਣੇ ਤੇ ਤਿਆਗ ਦੇ। ਅੰਤਲਾ ਬਚਨ ਕਿਹਾ, ਜੇ ਇਹਨੂੰ ਤਿਆਗ ਦੇਗਾ, ਅੰਦਰ ਦਾ ਭਾਂਡਾ ਖਾਲੀ ਹੋਵੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲਈ। ਗੁਰੂ ਤੇਗ ਬਹਾਦਰ ਜੀ ਕੀ ਤਿਆਗੀਏ? ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਤੇਗ ਬਹਾਦਰ ਜੀ ਦਾ ਇਹ। ਸਾਧੋ ਦਰ ਤੇ ਹੇ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਦੇ ਪੁਰਸ਼ੋ, ਜੇ ਤੁਸੀਂ ਕੁਝ ਆਪਣੀ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਓ। ਗੁਰਮੁਖੋ ਦੋ ਤੁਕਾਂ ਵੱਲ ਧਿਆਨ ਦਿਆ ਜੇ। ਪਹਿਲਾ ਸ਼ਬਦ ਪਹਿਲੀ ਤੋਕੇ, ਸਾਧੋ ਮਨ ਕਾ ਮਾਨ ਤਿਆਗੋ, ਤੇ ਅਖੀਰਲੀਆਂ ਤੁਕਾਂ ਨੇ ਪਿਆਰੇ ਮਾਨ ਨੂੰ ਤਿਆਗ ਦੇ। पर कला अहंकार नू छड के कुछ नहीं बनना, तू एक चीज घुट के पकड़ लै कि राम नाम उर मैं गयो। हुण गए दा अखरी अर्थ हुंदा पकड़ना, त्याग दा अर्थ हुंदा छड देना, मान नू छड दे ते नाम नू घुट के पकड़ लै। इथे एक मैं होर बेनती करा कि गुरमुखी विच जदों असी मान लिखने हैं जां बाणी विचों पढ़ने हैं, पहला मम्मा है, फिर अगे कन्ना आदि मात्रा कह सकांगी हिंदी विच, फिर आउंदा नन्ना। मान इसे तरह बनदा ते जदो आपां नाम लिखने हां इसे मान दे अखरां नू बद पलट दिओ ते नाम बन जाएगा, ते नाम नू पलट दिओ ते मान बन जाएगा। जदो आपां नाम लिखने हां अखर यही लगदे ने, नन्ना कन्ना ते मम्मा नाम, ते जदो मान लिखना है ते जिहड़ा नाम वाला मम्मा है, मम्मा पहला आ जाए कन्ना ते नन्ना नाम मान, मान पलट जाए ते नाम बन जांदा है, ते जिहड़ा बंदा रब दे नाम तो टुट जाए सच जानो वह अभिमानी हो जांदा है। मान नू त्याग दे, नाम नू कुट के पकड़ लै साधो, मन का मान त्यागो। ते अखीर ते कहन लगे राम नाम उर मैं गयो, जा कह सम नहीं कोए, जे सिमरत संकट मिटे दर्श तुहारो खोए। नाम नू घुट के पड़ेगा ते संकट दूर होणगे, नाम नू गह लेंगा खरी के दर्शन होणगे। ते जे खंकार विच डुबा रहा मान नू ना त्यागया, ते अपने अमोलक जन्म नू तू कौडियां दे भा कौडियां दे बदले वेच के चला जाएगा। पहले शब्द वल थोड़ा जा ध्यान दिया जे, क्योंकि मान छड़ना बहुत मुश्किल है। गुरमुखो इंसान खाना त्याग सकदा है, इंसान तन दे बस्तर त्याग सकदा है, इंसान अपने घर बार नू त्याग सकदा है, इंसान अपने शरीर नू भी त्याग सकदा है, पर अहंकार ऐसा है जिहड़ा मरण तो बाद शरीर तो सड़ जांदा है पर अहंकार नहीं सड़दा। अहंकार तो मरण तो बाद अगले जन्म विच फिर जाके हिरदा। मान छड़ना बहुत मुश्किल है। गुरु जी ने बाणी विच फरमाया है, कहिंदे जे कोई बंदा माया छड़ के ए कह दे कि देखो जी मैं तां लखां त्याग दिते, गुरु जी कहिंदे लखां त्यागे जरूर ने पर पहला लखां पति मैं, उदो खौमे सी मैं लख पति ते हुण लखां दा त्यागी मैं तां उथी खलोती है, भावें लख पति होवे ते भावें लखां दा त्यागी होवे। गुरु साहिब दी बाणी विच कबीर जी ने एक बचन कहा, कहिंदे ने कबीर माया तजी तो क्या भया, मान नू छड साधो मन का मान त्यागो, माया तजी तो क्या भया, जो मान तजिया नहीं जाए। क्यों जी, कहन लगे मान मुनि मुन वर गले, मान सबे को खाए साधो मन का मान त्यागो। वड्डे वड्डे ऋषि मुनि महात्मा धर्मात्मा इस अहंकार ने इस मान ने खा लेने, तू मैं नू छड़ दे। इसे बचन नू बाबा रविदास जी ने भगत जी ने अपनी बाणी विच कहा कि जेड़े लोग मान नू छड़ देंदे ने साई नाम उन्हां दे कोले, ते जिन्हां ने मान नू नहीं त्यागया गुरमुखो ओ साई नाम नू कदी पा नहीं सकणगे। असी बचन पढ़दे आ जम जब खम होते मन का मान त्यागो, जब खम होते तब तू ना ही, ते जिदन मान त्याग दिता अब तू ही, मैं ना ही, जिदन मैं है उदो तू नहीं अंदर आएगी, ते जिस दिन तू खत्म हो गई चेते रखी उदन अहंकार खौमे बोलेगी, ते जिदन खौमे मर जाएगी उदन अंदर केवल तू रह जाएगा। कबीर जी ने इसे मान नू त्यागन दा एक युग दसी, ओ कहन लगे कबीर तू तू करता तू हुआ, मन का मान त्यागो, तू तू करता तू हुआ, मुझ में रहा न हूं, जब आपा परका मिट गया जात देखूं तत तू। पहला बचन खजूर गुरु तेग बहादुर जी ने कहा साधो मन का मान त्यागो, ते हुण अगला बचन कीता कहन लगे मान नू छड़ दे, काम क्रोध संगत दुर्जन की, काम नू त्याग दे सजना, क्रोध दी संगत तो दूर रह, ते जेड़े दुर्जन भैड़े लोग ने परमात्मा तो तोड़न वाले साकत ने, जे किसे मंजिल ते पहुंचने उन्हां दी संगत तो छुटकारा करा ले। साधो मन का मान त्यागो, काम क्रोध संगत दुर्जन की ताते
ਐਨ ਸੁਭਾਗੋ ਕੋਲ ਅਗਲਾ ਬਚਨ ਕੀਤਾ ਕਿ ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਜੇ ਤੇਰੇ ਤੇ ਦੁਨੀਆਂ ਦਾ ਕੋਈ ਦੁੱਖ ਆ ਗਿਆ ਤੇ ਇਹਦੇ ਨਾਲ ਤੈਨੂੰ ਪਰਮਾਤਮਾ ਨੇ ਸੁੱਖ ਵੀ ਦੇ ਦਿੱਤਾ, ਦੁੱਖ ਵਿਚ ਤੇ ਸੁੱਖ ਵਿਚ ਆਪਣੀ ਬਿਰਤੀ ਨੂੰ ਇਕ ਸਮਾਨ ਟਿਕਾ ਕੇ ਰੱਖੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰ ਇਕ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਣ, ਦੁੱਖ ਨੂੰ ਤੇ ਸੁੱਖ ਨੂੰ, ਖੁਸ਼ੀ ਨੂੰ ਗਮੀ ਨੂੰ, ਹਰਖ ਨੂੰ ਤੇ ਸੋਗ ਨੂੰ ਇਕ ਬਰਾਬਰ ਜਾਣੇ, ਉਸ ਬੰਦੇ ਨੇ ਉਸ ਅਤੀਤ ਪੁਰਸ਼ ਨੇ ਜਗਤ ਦੇ ਤੱਤ ਨੂੰ ਪਛਾਣ ਲਿਆ ਹੈ। ਗੁਰਮੁਖੋ ਦੇਖੋ, ਇਨਸਾਨ ਦਾ ਇਕ ਸੁਭਾਅ ਹੈ, ਜਿਸ ਦਿਨ ਇਹਦੇ ਕੋਲ ਦੁੱਖ ਆਉਂਦਾ ਉਦੋਂ ਵੀ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪੈਂਦਾ, ਤੇ ਜਿਸ ਦਿਨ ਇਹਦੇ ਕੋਲ ਸੁੱਖ ਆ ਜਾਏ ਉਦਨ ਹੰਕਾਰੀ ਖੋ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਦੁੱਖ ਵਿਚ ਉਲਾਮੇ ਦਿੰਦਾ ਹੈ ਤੇ ਸੁੱਖ ਦੇ ਵਿਚ ਇਹ ਪਰਮਾਤਮਾ ਨੂੰ ਉਂਜ ਹੀ ਵਿਸਾਰ ਦਿੰਦਾ। ਮੈਂ ਇਕ ਦੋ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਕੱਲਾ ਕਿਹਾ ਨਹੀਂ ਕਿ ਸੁੱਖ ਦੁੱਖ ਦੋਨਾਂ ਨੂੰ ਬਰਾਬਰ ਜਾਣ, ਸੱਚੀ ਸਰਕਾਰ ਨੇ ਸੁੱਖ ਨੂੰ ਤੇ ਦੁੱਖ ਨੂੰ ਇਕ ਬਰਾਬਰ ਜਾਣਿਆ ਵੀ ਹੈ। ਇਕ ਉਦਾਹਰਨ ਹੈ ਆਪ ਜੀ ਦੇ ਸਮਕਸ਼ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਦੀ ਤੇ ਆਗਮਨ ਹੋਇਆ ਧਰਤੀ ਤੇ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਦਾ ਵਿਵਾਹ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਖਸ਼ਿਸ਼ ਮਿਲੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਦਾ ਆਗਮਨ 1621 ਦਾ ਹੈ, ਸਾਹਿਬ ਗੁਰੂ ਕਲਗੀਧਰ ਜੀ ਦਾ ਆਗਮਨ 1666 ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਉਨ੍ਹਾਂ ਦੇ ਘਰ ਅੰਦਰ ਸੰਤਾਨ ਨਾ ਤਾਂ ਕਰਤਾਰਪੁਰ ਦੀ ਧਰਤੀ ਤੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਗੁਰਮੁਖੋ ਅਸੀਂ ਗ੍ਰਿਸਤੀ ਸੱਜਣ ਬੈਠੇ ਹਾਂ। ਕੋਈ ਇਨਸਾਨ ਜਦੋਂ ਆਪਣੇ ਬੱਚੇ ਦਾ ਵਿਆਹ ਕਰਦਾ, 2-4 ਸਾਲ ਬਾਅਦ ਉਹਦੇ ਘਰ ਸੰਤਾਨ ਨਾ ਹੋਵੇ ਤੇ ਸਾਡਾ ਸਮਾਜ ਵੀ ਮੂੰਹ ਖੋਲਦਾ, ਸਾਡੇ ਪਰਿਵਾਰ ਦੇ ਲੋਕ ਵੀ ਟਿਕਣ ਨਹੀਂ ਦਿੰਦੇ, ਪਰ ਕਦੀ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ 2 ਸਾਲ ਬਾਅਦ, 4 ਸਾਲ ਬਾਅਦ ਨਹੀਂ, 30 ਸਾਲ ਬਾਅਦ ਮੇਰੇ ਪਰਮ ਪਿਤਾ ਪਰਮਾਤਮਾ ਨੇ ਉਨ੍ਹਾਂ ਦੇ ਘਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ। 30 ਸਾਲ ਵਿਆਹ ਤੋਂ ਬਾਅਦ ਨੇ, ਸ਼ਾਦੀ ਤੋਂ ਬਾਅਦ ਨੇ। ਹੁਣ ਦੇਖੋ, ਜਿੱਦਣ 30 ਸਾਲ ਤੋਂ ਬਾਅਦ ਇਕ ਗ੍ਰਿਸ਼ਤੀ ਦੇ ਘਰ ਪੁੱਤਰ ਹੋਵੇ, ਦੁੱਖ ਤੇ ਸੁੱਖ ਨੂੰ ਕਿਵੇਂ ਬਰਾਬਰ ਜਾਣਿਆ ਹੈ। ਬੇਨਤੀ ਮੈਂ ਕਰ ਰਿਹਾ ਕਿ 30 ਸਾਲ ਤੋਂ ਵੱਧ ਸਮਾਂ ਬਣਦਾ ਕਿ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਆਇਆ ਉਸ ਦਿਨ ਗੁਰੂ ਤੇਗ ਬਹਾਦਰ ਆਪ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ। ਦੇਖੋ, ਗੁਰੂ ਤੇਗ ਬਹਾਦਰ ਉਸ ਦਿਨ ਉੱਥੇ ਨਹੀਂ। ਅਸੀਂ ਗ੍ਰਿਸ਼ਤੀ ਸੱਜਣ ਜਾਣਦੇ ਹਾਂ, ਘਰ ਸੰਤਾਨ ਨੇ ਆਉਣਾ ਹੋਵੇ ਤੇ ਅਕਸਰ ਦੰਪਤੀ ਇਕੱਠੇ ਰਹਿਣਗੇ, ਯਤਨ ਕਰਨਗੇ ਵੀ ਉਸ ਆਏ ਹੋਏ ਬੱਚੇ ਨੂੰ ਅਸੀਂ ਜੀ ਆਇਆ ਕਹਿ ਸਕੀਏ ਜਾਂ ਉਸ ਵੇਲੇ ਕੋਲ ਹੋਈਏ। ਪਰ ਮੇਰੇ ਗੁਰੂ ਤੇਗ ਬਹਾਦਰ ਜੀ ਸੰਸਾਰ ਦਾ ਦੁੱਖ ਕਰਨ ਵਾਲੇ ਘਰ ਦੁਸ਼ਟ ਦਮਨ ਗੁਰੂ ਕਲਗੀਧਰ ਜੀ ਨੇ ਆਉਣਾ ਤੇ ਆਪ ਸਤਿਗੁਰੂ ਢਾਕੇ ਦੀ ਧਰਤੀ ਤੇ ਬੈਠੇ ਨੇ। 30 ਸਾਲ ਬਾਅਦ ਵਿਆਹ ਤੋਂ ਘਰ ਰੱਬ ਨੇ ਪਰਮਾਤਮਾ ਨੇ ਸੰਤਾਨ ਦਿੱਤੀ ਤੇ ਜਿੱਦਣ ਢਾਕੇ ਖਬਰ ਮਿਲੀ ਉਦਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਵਾਪਸ ਨਹੀਂ ਆਏ। ਸਾਡੇ ਵਰਗਾ ਕੋਈ ਹੁੰਦਾ ਸਭ ਕੁਝ ਛੱਡ ਕੇ ਕਹਿੰਦਾ ਚਲੋ ਰਹਿਣ ਦਿਓ ਦੁਨੀਆਂ ਦਾ ਦੁੱਖ, ਪਰਮਾਤਮਾ ਨੇ ਅੱਜ ਖੁਸ਼ੀ ਦਿੱਤੀ, 30 ਸਾਲਾਂ ਬਾਅਦ ਮੇਰੇ ਘਰ ਪੁੱਤਰ ਆਇਆ, ਮੈਂ ਅੱਗੇ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਪਿਛਾ ਨਹੀਂ ਆਏ, ਆਪਣੇ ਪੁੱਤਰ ਨੂੰ 1 ਸਾਲ ਬਾਅਦ ਨਹੀਂ, 1.5 ਸਾਲ ਬਾਅਦ ਨਹੀਂ, ਜਿਸ ਦਿਨ ਕਲਗੀਧਰ ਸਵਾਮੀ ਜੀ ਦੀ ਆਰਬਲਾ 5 ਸਾਲ ਦੇ ਕਰੀਬ ਹੋ ਚੁੱਕੀ ਸੀ ਉਸ ਦਿਨ ਪਹਿਲੀ ਵਾਰ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ ਸੀ। ਪੁੱਤਰ 5 ਸਾਲ ਦਾ ਹੋ ਚੁੱਕਾ, ਇਹ ਇਤਿਹਾਸ ਬੋਲਦਾ, ਕੇਵਲ ਕਹਿਣ ਮਾਤਰ ਨਹੀਂ, 4.5 ਸਾਲ 5 ਸਾਲ ਦੇ ਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਹੋ ਗਏ, ਪਰ ਪਿਤਾ ਜੀ ਵਾਪਸ ਨਹੀਂ ਮਿਲੇ। ਜਿਸ ਦਿਨ ਪੁੱਤਰ ਨੂੰ ਪਹਿਲੀ ਵਾਰ ਦੇਖਿਆ ਤੇ ਉਸ ਦਿਨ ਪੁੱਤਰ ਨੇ ਆਪਣੀ ਜ਼ਿੰਦਗੀ ਦੇ 5 ਸਾਲ ਬਤੀਤ ਕਰ ਦਿੱਤੇ ਸਨ। ਪਿਆਰਿਓ, ਅੰਦਰ ਦਾ ਸੰਤੁਲਨ ਕੈਸਾ ਚਾਹੀਦਾ ਹੈ? ਮਾਨ ਨੂੰ ਤਿਆਗ ਦੇ, ਦੁੱਖ ਨੂੰ ਤੇ ਸੁੱਖ ਨੂੰ ਇਕ ਬਰਾਬਰ ਜਾਣ, ਹਰ ਕਿਸੇ ਸੋਗ ਤੋਂ ਉਪਰ ਉੱਠ ਜਾਣ,
ਇਹ ਬਚਨ ਜੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਏ ਨੇ, ਇਹ ਪਹਿਲੇ ਸ਼ਬਦ ਵਿਚ ਕਹਿ ਰਹੇ ਨੇ, ਤੇ ਜਦੋਂ ਅਸੀਂ ਸੋਰਠ ਰਾਗ ਦਾ ਸ਼ਬਦ ਪੜ੍ਹਦੇ ਹਾਂ ਉਹਦੇ ਵਿਚ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਇੱਕ ਸ਼ਬਦ ਅਸੀਂ ਸਾਰਿਆਂ ਲਈ ਵਰਤ ਲੈਂਦੇ ਹਾਂ ਕਿ ਫਲਾਣਾ ਤਾਂ ਪੂਰਨ ਬ੍ਰਹਮ ਗਿਆਨੀ ਹੈ। ਗੁਰਮੁਖੋ, ਇੱਕ ਮੈਂ ਬੇਨਤੀ ਕਰਨਾ ਹੁੰਦਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੇਵਲ ਬ੍ਰਹਮ ਗਿਆਨ ਨੂੰ ਚੀਨਣ ਵਾਲਾ ਹੀ ਜਾਣਦਾ ਹੈ। ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ, ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਜਿਹੜਾ ਸੁਖ ਆਵੇ ਤੇ ਕਿਤੇ ਚਾਹ ਵਿਚ ਰੱਬ ਨੂੰ ਭੁੱਲ ਨਾ ਜਾਏ, ਮੋਹ ਦੀਆਂ ਤੰਦਾਂ ਸਨੇਹ ਕਰਕੇ ਪਰਿਵਾਰ ਵਿਚ ਨਾ ਖਚਤ ਹੋ ਜਾਏ, ਤੇ ਉਹਦੇ ਸਾਹਮਣੇ ਮਿੱਟੀ ਹੋਵੇ ਉਹਦੇ ਸਾਹਮਣੇ ਸੋਨਾ ਆ ਜਾਏ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨੇ। ਅਗਲਾ ਬਚਨ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਨਾ ਤਾਂ ਉਹਦੇ ਉਪਰ ਨਿੰਦਿਆ ਦਾ ਅਸਰ ਹੋਵੇ ਤੇ ਨਾ ਉਸ ਮਹਾਂਪੁਰਸ਼ ਦੇ ਉੱਤੇ ਉਸਤਤ ਦਾ ਅਸਰ ਹੋਵੇ। ਇੱਥੇ ਮੈਂ ਇੱਕ ਖਿੰਡ ਟਿਕਣਾ ਚਾਹੁੰਦਾ, ਕਿਉਂਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਇਹ ਬੜੀ ਵਾਰੀ ਉਸਤਤ ਤੇ ਨਿੰਦਿਆ ਆਏਗਾ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਆ ਕਿ ਉਸਤਤ ਅਸਲ ਵਿਚ ਹੈ ਕੀ ਤੇ ਨਿੰਦਿਆ ਕੀ ਹੈ। ਪਹਿਲੇ ਸ਼ਬਦ ਵਿਚ ਵੀ ਸਾਹਿਬ ਨੇ ਕਿਹਾ ਕਿ ਸੁਖ ਦੁੱਖ ਦੋਨੋਂ ਸਮਕਰ ਜਾਣੈ ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਹਿਲਾ ਸ਼ਬਦ ਪੜ ਕੇ ਨਾ ਕਹਿ ਲਈ, ਮੈਨੂੰ ਤਾਂ ਦੋ ਚਾਰ ਪਦਿਆਂ ਦਾ ਸ਼ਬਦ ਚੇਤੇ ਹੋ ਗਿਆ। ਕਹਿਣ ਲੱਗੇ ਚੇਤੇ ਕਰਨਾ ਸੌਖਾ ਹੈ, ਵਿਆਖਿਆ ਕਰਨੀ ਸੌਖੀ ਹੈ, ਪਰ ਜਿਹੜੀ ਸ਼ਬਦ ਵਿਚ ਮੈਂ ਤੈਨੂੰ ਕਮਾਣ ਦੀ ਗੱਲ ਕਹੀਏ, ਜਾਂ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ, ਇਹ ਖੇਡ ਬੜੀ ਮੁਸ਼ਕਲ ਹੈ, ਕਹਿਣਾ ਸੌਖਾ ਹੈ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਾਂ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਤੇ ਸੋਰਠ ਰਾਗ ਵਿਚ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਗੁਰਮੁਖੋ, ਬ੍ਰਹਮ ਗਿਆਨੀ ਹੈ ਕਾਮ ਕ੍ਰੋਧ ਜੈ ਪਰਸੈ ਨਾਹੀਂ, ਜਿਹਨੂੰ ਕਾਮ ਕ੍ਰੋਧ ਸਪਰਸ਼ ਹੀ ਨਾ ਕਰੇ ਕਿਤਨੀ ਪਰਮ ਅਵਸਥਾ ਹੋਵੇਗੀ। ਇੱਥੇ ਮੈਂ ਰੁਕਣਾ ਚਾਹੁੰਦਾ, ਉਸਤਤ ਕੀ ਤੇ ਨਿੰਦਿਆ ਕੀ ਹੈ। ਸਾਡੀ ਇੱਕ ਵਾਦੀ ਹੈ ਹਿਊਮਨ ਬੀਂਗ, ਕੱਲਾ ਇਹ ਨਾ ਸਮਝਿਓ ਆਪ ਜੀ, ਹਰ ਬੰਦੇ ਦੇ ਅੰਦਰ ਦੀ ਇੱਕ ਅਵਸਥਾ ਹੈ, ਇਹ ਉਸਤਤ ਆਪਣੀ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਨਿੰਦਿਆ ਦੂਜੇ ਦੀ ਸੁਣ ਕੇ ਖੁਸ਼ ਹੁੰਦਾ ਹੈ। ਤਵੱਜੋ ਦਿਆ ਜੇ, ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਤੇ ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਦੇ। ਫਿਰ ਸਮਝਿਓ, ਉਸਤਤ ਆਪਣੀ ਹੋਵੇ ਤੇ ਮਨ ਖੁਸ਼ ਹੈ, ਨਿੰਦਿਆ ਦੂਜੇ ਦੀ ਹੋਵੇ ਤੇ ਮਨ ਆਨੰਦਿਤ ਹੈ। ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ ਤੇ ਨਿੰਦਿਆ ਹਮੇਸ਼ਾ ਵੈਰੀ ਬੰਦੇ ਈਰਖਾ ਵਾਲੇ ਬੰਦੇ ਕਰਨਗੇ। ਹੁਣ ਇਸਤਤ ਤੇ ਨਿੰਦਿਆ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ, ਇੱਕ ਪਾਸੇ ਉਸਤਤ ਹੈ ਤੇ ਦੂਜੇ ਪਾਸੇ ਸਿੱਕੇ ਦੇ ਨਿੰਦਿਆ ਹੈ। ਉਸਤਤ ਕੀ ਤੇ ਨਿੰਦਿਆ ਕੀ ਹੈ, ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਗੁਰਮੁਖੋ, ਉਸਤਤ ਦਾ ਅਖਰੀ ਅਰਥ ਹੁੰਦਾ ਹੈ ਸਿਫਤ ਕਰਨੀ। ਬਾਬਾ ਜੀ ਨੇ ਤੇ ਬਾਣੀ ਵਿਚ ਕਹਿ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਇੱਥੇ ਕਿਹਾ ਉਸਤਤ ਨਿੰਦਾ ਦੋ ਤਿਆਗੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ। ਉਸਤਤ ਦਾ ਅਖਰੀ ਅਰਥ ਕੀ ਹੈ, ਇੱਥੇ ਮੈਂ ਸਧਾਰਨ ਜੀ ਇੱਕ ਉਦਾਹਰਨ ਦੇ ਦੇਣਾ। ਦੇਖੋ, ਸਾਡੇ ਸਾਹਮਣੇ ਕਿਸੇ ਫੁਲਵਾੜੀ ਦੇ ਵਿਚ ਕੱਲੇ ਕੰਡੇ ਨੇ, ਨਾਮ ਫੁਲਵਾੜੀ ਹੈ ਪਰ ਖੈਨ ਕੰਡੇ। ਇੱਕ ਬੰਦਾ ਉਸ ਫੁਲਵਾੜੀ ਨੂੰ ਵਧਾ ਕੇ ਪੇਸ਼ ਕਰੇ, ਇਹ ਲੋਕਾਂ ਨੂੰ ਕਹਿ ਦੇਖੋ ਭਾਈ ਕੰਡੇ ਨਹੀਂ, ਝੂਠ ਬੋਲਦੇ ਨੇ, ਇਹ ਤਾਂ ਫੁੱਲ ਨੇ। ਕੰਡੇ ਦੀ ਸਿਫਤ ਕਰਕੇ ਫੁੱਲ ਬਣਾ ਕੇ ਪੇਸ਼ ਕਰਨਾ ਇਹ ਉਸਤਤ ਹੈ, ਹਕੀਕਤ ਵਿਚ ਕੰਡਾ ਹੈ ਤੇ ਕੰਡੇ ਦੀਆਂ ਸਿਫਤਾਂ ਕਰ ਕਰਕੇ ਫੁੱਲ ਬਣਾ ਦੇਣਾ ਇਹ ਵੀ ਅਪਰਾਧ ਹੈ। ਤੇ ਹੋਵੇ ਖਿੜਿਆ ਫੁੱਲ ਤੇ ਈਰਖਾ ਕਰਕੇ ਕਹੀਏ ਇੱਥੇ ਨਾ ਜਾਈ, ਇੱਥੇ ਫੁੱਲ ਨਹੀਂ ਕੱਲੇ ਕੰਡੇ ਨੇ। ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ ਇਹ ਕੰਡੇ ਦੀ ਉਸਤਤ ਹੈ ਤੇ ਫੁੱਲ ਨੂੰ ਕੰਡਾ ਕਹਿ ਕੇ ਲੋਕਾਂ ਵਿਚ ਪ੍ਰਚਾਰਨਾ ਇਹ ਫੁੱਲ ਦੀ ਨਿੰਦਿਆ ਹੈ। ਫਿਰ ਬੇਨਤੀ ਸਰਵਣ ਕਰਿਓ, ਖੋਵੇ ਹਨੇਰਾ ਤੇ ਲੋਕਾਂ ਨੂੰ ਕਹੀ ਜਾਈਏ ਘਬਰਾਓ ਨਾ ਉਥੇ ਚਾਨਣ ਹੈ। ਹਨੇਰੇ ਨੂੰ ਚਾਨਣ ਕਹਿਣਾ ਇਹ ਹਨੇਰੇ ਦੀ ਉਸਤਤ ਹੈ ਤੇ ਖੋਵੇ ਚਾਨਣ ਪ੍ਰਕਾਸ਼ ਹੋਵੇ ਤੇ ਕਹੀ ਜਾਣਾ ਨਹੀਂ ਜੀ ਇੱਥੇ ਤਾਂ ਹਨੇਰਾ ਹੈ। ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਹੈ, ਹਨੇਰੇ ਨੂੰ ਚਾਨਣ ਕਹਿ ਦੇਣਾ ਇਹ ਸੱਚ ਜਾਣੋ ਕਿ ਉਸ ਹਨੇਰੇ ਦੀ ਉਸਤਤ ਹੈ। ਹੋਵੇ ਕਮਾਈ ਵਾਲਾ ਸਤ ਪੁਰਸ਼ ਈਰਖਾ ਵਸ ਹੋ ਕੇ ਉਹਦੀ ਭੰਡੀ ਪ੍ਰਚਾਰ ਕਰਨ ਲੱਗ ਪੈਣਾ ਇਹ ਅਸਲ ਵਿਚ ਨਿੰਦਿਆ ਹੈ। ਹੋਵੇ ਬੰਦਾ ਅਪਰਾਧੀ ਤੇ ਖੁਸ਼ਾਮਦ ਚਾਰ ਟਕਿਆਂ ਦੀ ਖਾਤਰ ਉਹਦੀਆਂ ਸਿਫਤਾਂ ਕਰਨ ਲੱਗ ਪੈਣਾ ਇਹ ਝੂਠੀ ਉਸਤਤ ਹੈ। ਗੁਰੂ ਜੀ ਨੇ ਕਿਹਾ ਨਾ ਤੂੰ ਉਸਤਤ ਕਰੀ ਨਾ ਤੂੰ ਨਿੰਦਿਆ ਕਰੀ, ਉਸਤਤ ਤੇ ਨਿੰਦਿਆ ਤੋਂ ਉਪਰ ਉੱਠ ਜਾ। ਮੈਂ ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ ਗੁਰਮੁਖੋ, ਬਹੁਤ ਮੁਸ਼ਕਲ ਹੈ ਇਸ ਅਵਸਥਾ ਨੂੰ ਪਹੁੰਚਣਾ। ਹੁਣ ਉਸਤਤ ਤੇ ਨਿੰਦਿਆ ਹੈ ਕੀ? ਦੁਨੀਆਂ ਵਿਚ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿਚ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤਾ। ਇਹ ਬੰਦੇ ਦੀ ਬਿਰਤੀ ਉਹਨੇ ਹਾਸਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਏ ਉਸਤਤ ਤੇ ਨਿੰਦਿਆ ਸਬੰਧੀ। ਭਾਈ ਗੁਰਦਾਸ ਕਹਿੰਦੇ ਨੇ ਦੇਖੋ ਬੰਦੇ ਦਾ ਨਜ਼ਰੀਆ ਕੀ ਹੈ, ਆਪੋ ਆਪਣੀ ਸੋਚ ਹੈ। ਸਾਵਣ ਦਾ ਬੱਦਲ ਆਇਆ, ਕਾਲੀਆਂ ਘਟਾਵਾਂ ਚੜੀਆਂ, ਬਿਜਲੀ ਚਮਕੀ, ਬੱਦਲ ਗਰਜਿਆ ਤੇ ਮੋਰ ਦਾ ਸੁਭਾਅ ਹੈ ਕਿ ਉਹ ਕਾਲੀ ਘਟਾ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ, ਆਨੰਦਿਤ ਹੁੰਦਾ, ਖੁਸ਼ ਵਿਚ ਆਉਂਦਾ, ਖੁਸ਼ੀ ਵਿਚ ਆਉਂਦਾ। ਮੋਰ ਨੇ ਕਾਲਾ ਬੱਦਲ ਦੇਖਿਆ ਤੇ ਪਹਿਲਾਂ ਪਾਉਣ ਲੱਗ ਪਿਆ। ਉਹਦੇ ਪੰਖ ਉਹਦੇ ਖੰਭ ਬੜੇ ਸੋਹਣੇ ਸਨ। ਜਦੋਂ ਉਹਦੇ ਖੰਭਾਂ ਨੂੰ ਇੱਕ ਗੁਣ ਲੈਣ ਵਾਲੇ ਨੇ ਦੇਖਿਆ ਤੇ ਮਨ ਚ ਆਇਆ, ਕਹਿੰਦਾ ਪਰਮਾਤਮਾ ਚਿੱਤਰਕਾਰ ਪੇਂਟਰ ਤਾਂ ਇਸ ਦੁਨੀਆਂ ਵਿਚ ਵੀ ਬੜੇ ਨੇ ਪਰ ਤੇਰੇ ਵਰਗਾ ਚਿੱਤਰਕਾਰ ਤੇਰੇ ਵਰਗਾ ਕੋਈ ਪੇਂਟਰ ਨਹੀਂ। ਤੂੰ ਐਸੀ ਕਿਰਪਾ ਕੀਤੀ ਦੁਨੀਆਂ ਦਾ ਚਿੱਤਰਕਾਰ ਕੋਈ ਰੰਗ ਭਰੇ ਤੇ ਧੁੱਪ ਵਿਚ ਰੰਗ ਫੇਟ ਹੋ ਜਾਏਗਾ, ਮੀਂਹ ਵਿਚ ਰੰਗ ਹੋ ਸਕਦਾ ਉਤਰ ਜਾਏ, ਕੁਝ ਸਾਲਾਂ ਤੋਂ ਬਾਅਦ ਉਹਦੇ ਭਰੇ ਕੋਈ ਰੰਗ ਮੱਧਮ ਪੈ ਜਾਂਦੇ ਨੇ। ਤੂੰ ਕਿਹੋ ਜਿਹਾ ਚਿੱਤਰਕਾਰ ਏ ਪਰਮਾਤਮਾ, ਜਿਸ ਦਿਨ ਦੀ ਮੋਰ ਦੀ ਤੂੰ ਨਸਲ ਪੈਦਾ ਕੀਤੀ ਉਸ ਦਿਨ ਦਾ ਇਹਦੇ ਖੰਭਾਂ ਵਿਚ ਇਹੋ ਜਿਹਾ ਰੰਗ ਭਰ ਦਿੱਤੇ, ਰੰਗ ਵੀ ਤਬਦੀਲੀ ਵੀ ਕੋਈ ਨਹੀਂ ਕੀਤੀ, ਕਈ ਯੁੱਗ ਹੋ ਗਏ ਮੋਰ ਵਿਚ ਭਰਿਆ ਹੋਇਆ ਰੰਗ ਤੇਰਾ, ਨਾ ਤਾਂ ਇਹਨੂੰ ਧੁੱਪ ਫੇਟ ਕਰ ਦਈਏ ਨਾ ਮੀਂਹ ਵਿਚ ਰੰਗ ਉਤਰਦਾ। ਹੇ ਪਰਮਾਤਮਾ ਤੇਰੇ ਤੋਂ ਵੱਡਾ ਚਿੱਤਰਕਾਰ ਕੋਈ? ਹੁਣ ਜਿਨੇ ਗੁਣ ਲੈਣਾ ਉਹਨੇ ਮੋਰ ਦੇ ਖੰਭਾਂ ਵਿਚੋਂ, ਮੋਰ ਦੀ ਆਵਾਜ਼ ਵਿਚੋਂ, ਮੋਰ ਦੀਆਂ ਅੱਖਾਂ ਵਿਚੋਂ ਗੁਣ ਲੈ ਲੈ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਔਗਣ ਦੇਖਣ ਵਾਲਾ ਨਿੰਦਕ ਆ ਗਿਆ, ਕਹਿਣ ਲੱਗਾ ਤੂੰ ਮੋਰ ਦੇ ਖੰਭਾਂ ਦੀ ਸਿਫਤ ਕਰਨਾ, ਮੋਰ ਦੀਆਂ ਅੱਖਾਂ ਦੀ ਉਸਤਤ ਕਰਨਾ, ਤੈਨੂੰ ਇਹਦੇ ਪੈਰ ਨਹੀਂ ਨਜ਼ਰ ਆਉਂਦੇ, ਇਹਦੇ ਪੈਰ ਅੱਤ ਦੇ ਮਲੀਨ ਨੇ। ਗੁਰਮੁਖੋ ਮੋਰ ਇੱਕੋ ਹੀ ਹੈ, ਗੁਣ ਲੈਣ ਵਾਲੇ ਨੂੰ ਖੰਭ ਅੱਖਾਂ ਤੇ ਆਵਾਜ਼ ਨਜ਼ਰ ਆਉਂਦੀ ਏ ਤੇ ਜਿਨੇ ਔਗਣ ਲੈਣੇ ਨੇ ਉਹ ਕੱਲੇ ਮੋਰ ਦੇ ਪੈਰਾਂ ਨੂੰ ਦੇਖੀ ਜਾ ਰਿਹਾ। ਇੱਕ ਮੋਰ ਤੇ ਨਜ਼ਰੀਏ ਦੋ ਕਿਉਂ? ਇੱਕ ਗੁਣਾ ਦਾ ਗ੍ਰਾਹਕ ਹੈ, ਇੱਕ ਔਗਣ ਇਕੱਠੇ ਕਰਨ ਵਾਲਾ। ਗੁਣਵਾਨ ਜਿਹੜਾ ਉਹ ਖੰਭ ਦੇਖਦਾ, ਆਵਾਜ਼ ਦੇਖਦਾ, ਉਹ ਅੱਖਾਂ ਦੇਖਦਾ ਤੇ ਔਗਣ ਇਕੱਠੇ ਕਰਨ ਵਾਲਾ ਕੇਵਲ ਪੈਰ ਦੇਖਦਾ ਹੈ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਹੁਣ ਚੰਦਨ ਦਾ ਪੇਡਾ ਹੈ, ਜਿਨੇ ਗੁਣ ਲੈਣਾ ਉਹ ਜਾ ਕੇ ਕਹੇਗਾ ਦੇਖੋ ਭਾਈ ਚੰਦਨ ਦੇ ਰੁੱਖ ਵਿਚ ਪਰਮਾਤਮਾ ਨੇ ਸੁਗੰਧੀ ਟਿਕਾ ਦਿੱਤੀ, ਚੰਦਨ ਦੇ ਰੁੱਖ ਵਿਚ ਠੰਡਕ ਹੈ, ਇਹਦੇ ਨੇੜੇ ਆ ਕੇ ਠੰਡ ਮਿਲਦੀ ਏ। ਤੇ ਕਹਿੰਦੇ ਨੇ ਜਿਸ ਨੇ ਔਗਣ ਲੈਣਾ ਨਾ ਉਹ ਚੰਦਨ ਦੀ ਸੁਗੰਧੀ, ਚੰਦਨ ਦੀ ਸ਼ੀਤਲਤਾ, ਚੰਦਨ ਦੀ ਠੰਡਕ ਦੀ ਗੱਲ ਨਹੀਂ ਕਰੇਗਾ, ਇੱਕੋ ਗੱਲ ਕਹੇਗਾ ਤੁਸੀਂ ਚੰਦਨ ਦੀਆਂ ਸਿਫਤਾਂ ਕਰਦੇ ਪਏ ਹੋ, ਇਹਦੇ ਨੇੜੇ ਜਾ ਕੇ ਦੇਖੋ ਜ਼ਹਿਰੀਲੇ ਸੱਪਾਂ ਨੇ ਇਹਨੂੰ ਕਲੰਕ ਲਾਇਆ ਹੈ। ਗੁਣ ਵਾਲੇ ਨੂੰ ਚੰਦਨ ਦੀ ਸੁਗੰਧੀ ਤੇ ਠੰਡ ਮਹਿਸੂਸ ਹੁੰਦੀ ਏ ਤੇ ਜਿਨੇ ਔਗਣ ਲੈਣਾ ਪਿਆਰਿਓ ਉਹ ਚੰਦਨ ਵਿਚ ਬੈਠੇ ਚੰਦਨ ਦੇ ਨਾਲ ਲਿਪਟੇ ਹੋਏ ਸੱਪ ਹੀ ਦੇਖੀ ਜਾਂਦਾ ਹੈ। ਇੱਕ ਨੂੰ ਸੱਪ ਨਜ਼ਰ ਆਉਂਦੇ ਨੇ ਤੇ ਦੂਜੇ ਨੂੰ ਚੰਦਨ ਦੀ ਠੰਡ ਦਿਸਦੀ ਹੈ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਕਹਿੰਦੇ ਨੇ ਗੁਣ ਲੈਣ ਵਾਲਾ ਕਹਿੰਦਾ ਪਰਮਾਤਮਾ ਕਿ ਦੇਖ ਤੂੰ ਇਸ ਚਿੱਕੜ ਵਿਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਤੇਰੇ ਕੋਲ ਇੰਨੀ ਸਮਰੱਥਾ ਤੂੰ ਚਿੱਕੜ ਵਿਚ ਵੀ ਖੇੜਾ ਪੈਦਾ ਕਰ ਸਕਣਾ। ਤੇ ਫੁੱਲ ਨੂੰ ਦੇਖ ਕੇ ਕਹਿੰਦਾ ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦਾ ਰੰਗ ਦੇਖੋ, ਫੁੱਲ ਦੀ ਸੁਗੰਧੀ ਦੇਖੋ। ਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ ਤੈਨੂੰ ਫੁੱਲ ਦੀਆਂ ਪੱਤੀਆਂ ਦਿਸਦੀਆਂ ਨੇ, ਇਹਦੇ ਉਪਰੋਂ ਕੇਵਲ ਫੁੱਲ ਨੂੰ ਨਾ ਦੇਖ, ਇਹਦੀਆਂ ਜੜਾਂ ਵੱਲ ਝਾਤੀ ਮਾਰ, ਚਿੱਕੜ ਦੇ ਨਾਲ ਇਹਦੇ ਡੱਡੂ ਵੀ ਬੈਠਾ ਹੋਇਆ। ਉਹਨੂੰ ਕਮਲ ਫੁੱਲ ਦੇ ਕੰਡੇ, ਕਮਲ ਫੁੱਲ ਦਾ ਚਿੱਕੜ ਦਿਸਦਾ ਤੇ ਗੁਣ ਵਾਲੇ ਨੂੰ ਉਹਦੇ ਵਿਚੋਂ ਸੁਗੰਧੀ ਦਿਸਦੀ ਹੈ। ਉਸਤਤ ਨਿੰਦਿਆ ਕਿਵੇਂ ਉਪਜਦੀ ਹੈ? ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਪਿਆਰਿਓ ਕਿ ਅੰਮ੍ਰਿਤ ਫਲ, ਆਪਾਂ ਅੰਬ ਦੇ ਫਲ ਨੂੰ ਅੰਮ੍ਰਿਤ ਫਲ ਵੀ ਕਹਿੰਦੇ, ਕੋਈ ਇਨਸਾਨ ਅੰਬ ਦਾ ਫਲ ਖਾਏ ਜਾਂ ਅੰਬ ਦੇ ਫਲ ਦਾ ਰਸ ਚੂਸੇ ਅੰਬ ਨੂੰ ਚੂਸ ਲੈ ਤੇ ਉਸ ਦੇ ਵਿਚ ਇੰਨੇ ਗੁਣ ਨੇ, ਕਈ ਬਿਮਾਰੀਆਂ ਦਾ ਖਾਤਮਾ ਕਰ ਜਾਂਦਾ ਹੈ ਅੰਬ ਦਾ ਫਲ। ਹੁਣ ਇੱਕ ਸਿਫਤ ਕਰਨ ਵਾਲੇ ਨੇ ਕਹਿ ਦਿੱਤਾ, ਪਰਮਾਤਮਾ ਤੂੰ ਕਿਹੋ ਜਿਹਾ ਕਿਰਪਾਲੂ ਹੈ, ਅੰਬ ਦੇ ਪੇਡੇ ਦੀ ਲੱਕੜ ਲੱਕੜ ਵਿਚ ਅੱਗ ਹੈ, ਤੂੰ ਤਾਂ ਅੱਗ ਵਿਚ ਵੀ ਰਸਦਾਇਕ ਫਲ ਪੈਦਾ ਕਰ ਦਿੱਤੇ, ਇਸ ਲੱਕੜ ਵਿਚੋਂ ਵੀ ਰਸ ਅੰਬ ਵਿਚ ਭਰ ਦਿੱਤਾ ਤੇ ਅੰਬ ਦਾ ਰਸ ਕਈ ਰੋਗ ਦੂਰ ਕਰਦਾ। ਔਗਣੀ ਇਕੱਠੇ ਕਰਨ ਵਾਲਾ ਕਹਿੰਦਾ ਕਿ ਅੰਬ ਦਾ ਰਸ ਨਾ ਦੇਖ, ਇਹਦੀ ਗੁਟਲੀ ਨੂੰ ਤੋੜ ਕੇ ਇਹਦੇ ਵਿਚ ਜਿਹੜਾ ਬੀਜ ਪਿਆ ਹੈ ਕਦੀ ਉਹਨੂੰ ਚੱਕ ਕੇ ਦੇਖ ਲੈ, ਉਹ ਤੋਂ ਜ਼ਹਿਰ ਤੋਂ ਵੱਧ ਕੌੜਾ ਹੈ। ਪਿਆਰਿਓ, ਸੰਸਾਰ ਦਾ ਨਜ਼ਰੀਆ ਹੈ, ਕਿਸੇ ਨੂੰ ਮੋਰ ਦੇ ਖੰਭਾਂ ਵਿਚੋਂ ਗੁਣ ਦਿਸਦੈ, ਕਿਸੇ ਨੂੰ ਮੋਰ ਦੇ ਪੈਰਾਂ ਵਿਚੋਂ ਔਗਣ ਦਿਸਦੇ ਨੇ, ਕਿਸੇ ਨੂੰ ਚੰਦਨ ਵਿਚੋਂ ਸੁਗੰਧੀ ਤੇ ਸ਼ੀਤਲਤਾਈ ਠੰਡਕ ਮਿਲਦੀ ਹੈ ਤੇ ਕਿਸੇ ਨੂੰ ਚੰਦਨ ਦੇ ਸੱਪ ਦਿਸਦੇ, ਕਿਸੇ ਨੂੰ ਕਮਲ ਦੇ ਫੁੱਲ ਦਾ ਖੇੜਾ ਦਿਸਦੈ, ਔਗਣਾ ਵਾਲੇ ਨੂੰ ਚਿੱਕੜ ਦਿਸਦਾ ਹੈ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ ਅੰਮ੍ਰਿਤ ਫਲ ਦਾ ਰਸ ਮਹਿਸੂਸ ਹੁੰਦਾ ਤੇ ਔਗਣ ਇਕੱਠੇ ਕਰਨ ਵਾਲੇ ਨੂੰ ਅੰਬ ਦੀ ਗੁਠਲੀ ਦਾ ਜ਼ਹਿਰ ਪ੍ਰਤੀਤ ਹੁੰਦਾ ਤੇ ਗੁਰਮਤ ਦਾ ਸਿਧਾਂਤ ਹੈ ਕਿ ਔਗਣ ਨਾ ਇਕੱਠੇ ਕਰੀ, ਤੂੰ ਗੁਣਾਂ ਦਾ ਗ੍ਰਾਹਕ ਬਣ। ਹਜ਼ੂਰ ਨੇ ਫਰਮਾਇਆ, ਭਾਈ ਗੁਰਦਾਸ ਦੇ ਬਚਨ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਜਿਵੇਂ ਪਰਮਾਤਮਾ ਨੇ ਅੱਖਾਂ ਖੰਭ ਮੋਰ ਨੂੰ ਸੋਹਣੇ ਦਿੱਤੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਣ ਉਰਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਪਿਆਰਿਆ, ਜਿੱਥੋਂ ਤੈਨੂੰ ਗੁਣ ਮਿਲਦੇ ਨੇ ਨਾ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਕਹਿਣ ਲੱਗੇ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਜੇ ਨਿੰਦਕ ਬਣੇਗਾ ਤੇ ਚੇਤੇ ਰੱਖੀ ਈਰਖਾ ਪਨਪੇਗੀ, ਜੇ ਪਿਆਰਿਆ ਖੁਸ਼ਾਮਦੀ ਬਣੇਗਾ ਤੇ ਝੋਟੀਆਂ ਉਸਤ ਤਾਂ ਕਰੇਗਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਨਾ ਉਸਤ ਕਰਦਾ ਨਾ ਨਿੰਦਿਆ ਕਰਦਾ, ਨਾ ਹਰਕ ਵਿਚ ਪੈਂਦਾ ਨਾ ਸੋਗ ਵਿਚ ਪੈਂਦਾ, ਨਾ ਉਹ ਮਿੱਟੀ ਨੂੰ ਤੱਕਦਾ ਨਾ ਸੋਨੇ ਨੂੰ ਤੱਕਦਾ। ਉਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੂਰਨ ਪੁਰਸ਼ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨ ਉਸਤ ਜਾਂਕੈ, ਲੋਭ ਮੋਹ ਅਭਿਮਾਨਾ ਖਰਕ ਸੋਗ ਤੇ ਰਹੇ ਨਿਆਰੋ, ਨਾ ਏ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਉਸ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜੋ। ਗੁਰੂ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਪੰਜ ਤੱਤਾਂ ਤੋਂ ਪੰਜ ਗੁਣ ਲੈਂਦਾ ਹੈ ਤੇ ਪੰਜਾਂ ਤੱਤਾਂ ਦੀ ਰਹਿਤ ਜੀਂਦਾ ਹੈ ਬ੍ਰਹਮ ਗਿਆਨੀ। ਹੁਣ ਪੰਜ ਤੱਤ ਨੇ ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼, ਇਹ ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੀ ਇੱਕ ਰਹਿਤ ਹੈ, ਹਰ ਤੱਤ ਦੀ ਆਪਣੀ ਰਹਿਤ ਹੈ। ਬ੍ਰਹਮ ਗਿਆਨੀ ਪੰਜਾਂ ਤੱਤਾਂ ਦੀ ਰਹਿਤ ਵਿੱਚੋਂ ਇੱਕ ਇੱਕ ਰਹਿਤ ਲੈ ਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ। ਮੈਂ ਅਰਜ਼ ਕੀਤੀ, ਕਾਮ ਕ੍ਰੋਧ ਜੈ ਪਰਸ ਹੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾਂ, ਤੇ ਬ੍ਰਹਮ ਨਿਵਾਸਾ ਜਿਹਦੇ ਵਿਚ ਹੈ, ਸਭ ਤੋਂ ਪਹਿਲੀ ਗੱਲ ਕਿ ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਹੈ, ਉਹ ਤੱਤਾਂ ਤੋਂ ਗੁਣ ਲੈਂਦਾ ਹੈ। ਕਿਵੇਂ ਜੀ? ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ, ਜਿਤਨਾ ਮਰਜ਼ੀ ਮੈਲਾ ਹੋ ਜਾਏ ਪਰ ਉਹਦੇ ਵਿਚ ਨਿਰਮਲਤਾਈ ਦੇ ਤੱਤ ਮੌਜੂਦ ਨੇ। ਜਿਵੇਂ ਪਾਣੀ ਨਿਰਮਲ ਤੋਂ ਨਿਰਮਲਾ ਹੈ, ਉਹ ਮੈਲ ਕੱਢ ਕੇ ਫਿਰ ਵੀ ਨਿਰਮਲ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰੋੜਾਂ ਪਾਪੀਆਂ ਦੇ ਅੰਦਰ ਧੋ ਕੇ ਕਰੋੜਾਂ ਮਲੀਨ ਬਿਰਤੀ ਵਾਲਿਆਂ ਦੇ ਕੋਲ ਬੈਠ ਕੇ ਵੀ ਨਿਰਮਲ ਦਾ ਨਿਰਮਲ ਹੈ। ਪਾਣੀ ਮੈਲ ਕੱਢਦਾ ਪਰ ਆਪ ਮੈਲਾ ਨਹੀਂ, ਫਿਰ ਨਿਰਮਲ ਦਾ ਨਿਰਮਲ ਹੈ। ਗੁਰੂ ਜੀ ਨੇ ਕਿਹਾ, ਬ੍ਰਹਮ ਗਿਆਨੀ ਵਿਚ ਪਹਿਲਾ ਲੱਛਣ ਇਹ, ਜਿਨੇ ਬ੍ਰਹਮ ਨੂੰ ਪਹਿਚਾਣਿਆ ਉਹ ਪਾਣੀ ਦੀ ਤਰ੍ਹਾਂ ਨਿਰਮਲ ਹੈ। ਦੂਜਾ, ਬ੍ਰਹਮ ਗਿਆਨੀ ਵਿਚ ਗੁਣ ਹੈ ਕਿ ਉਹ ਅੱਗ ਦੇ ਸੁਭਾਅ ਵਾਲਾ ਹੈ। ਅੱਗ ਤਾਂ ਸਾੜਦੀ ਹੈ ਨਹੀਂ, ਅੱਗ ਦਾ ਇੱਕ ਸੁਤੇ ਸਿੱਧ ਸੁਭਾਅ ਹੈ ਕਿ ਕੋਈ ਵੀ ਅੱਗ ਦੇ ਕੋਲ ਆਵੇ ਉਹਨੇ ਆਪਣੇ ਕੋਲ ਆਏ ਹੋਏ ਨੂੰ ਨਿੱਗ ਦੇਣਾ ਹੈ। ਅੱਗ ਦਾ ਸੁਭਾਅ ਹੈ ਉਹ ਸੋਨੇ ਦੀ ਮੈਲ ਸਾੜ ਦੇਗੀ, ਤੇ ਬ੍ਰਹਮ ਗਿਆਨੀ ਕੋਲ ਕੋਈ ਸੁਤੇ ਸਿੱਧ ਆਵੇ ਤੇ ਆਪਣੀ ਨਿੱਗ, ਆਪਣੇ ਅੰਦਰ ਦਾ ਸੁਖ
ਹਰ ਇੱਕ ਆਏ ਹੋਏ ਨੂੰ ਉਹ ਬਖਸ਼ ਦਿੰਦਾ ਹੈ। ਤੀਸਰਾ ਤੱਤ ਹੈ ਖਵਾ, ਖਵਾ ਦਾ ਸੁਭਾਅ ਹੈ ਸਮਦ੍ਰਿਸ਼ਟਤਾ। ਖਵਾ ਗਰੀਬ ਨੂੰ ਵੀ ਉਹ ਸੁੱਖ ਦੇਵੇਗੀ, ਅਮੀਰ ਨੂੰ ਵੀ ਉਹ ਸੁੱਖ ਦੇਵੇਗੀ। ਬ੍ਰਹਮ ਗਿਆਨੀ ਕੋਲ ਉੱਚੇ ਮਹੱਲਾਂ ਵਾਲਾ ਆ ਜਾਏ ਤੇ ਕੱਖਾਂ ਦੀ ਕੁੱਲੀ ਵਿਚ ਰਹਿਣ ਵਾਲਾ ਆ ਜਾਏ, ਉਹਦੀ ਦ੍ਰਿਸ਼ਟੀ ਵਿਚ ਕਦੀ ਅੰਤਰ ਨਹੀਂ ਆਉਂਦਾ, ਉਹ ਖਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਹੈ। ਚੌਥਾ ਤੱਤ ਹੈ ਕਿ ਮਿੱਟੀ, ਹੁਣ ਧਰਤੀ ਨੂੰ ਕੋਈ ਪੱਟ ਲਏ ਤੇ ਧਰਤੀ ਰੋਂਦੀ ਨਹੀਂ, ਉਹ ਉਲਾਮੇ ਨਹੀਂ ਦਿੰਦੀ, ਤੇ ਜੇ ਕੋਈ ਧਰਤੀ ਤੇ ਚੰਦਨ ਦਾ ਲੇਪਣ ਕਰਦਾ ਤੇ ਧਰਤੀ ਸਿਫਤਾਂ ਨਹੀਂ ਕਰਦੀ। ਰੱਬ ਦੇ ਪਿਆਰੇ ਨੂੰ ਕੋਈ ਭੈੜੇ ਸ਼ਬਦ ਬੋਲੇ ਤੇ ਚੇਤੇ ਰੱਖੋ, ਬ੍ਰਹਮ ਗਿਆਨੀ ਕਦੀ ਵੀ ਸਰਾਪ ਨਹੀਂ ਦਿੰਦਾ, ਤੇ ਜੇ ਲੋਕ ਉਹਨੂੰ ਜੀ ਆਇਆ ਕਹਿਣ ਤੇ ਲੋਕਾਂ ਦੀਆਂ ਝੂਠੀਆਂ ਉਸਤਾਂ ਨਹੀਂ ਕਰਦਾ। ਮੈਂ ਅਰਜ਼ ਕੀਤੀ, ਪੰਜਵਾਂ ਤੱਤ ਹੈ ਆਕਾਸ਼। ਕਿਤੇ ਵੀ ਚਲੇ ਜਾਓ ਆਕਾਸ਼ ਪਰਿਪੂਰਨ ਹੈ, ਇਸ ਧਰਤੀ ਤੇ ਵੀ ਆਕਾਸ਼ ਹੈ। ਅਮੈਰੀਕਾ ਚਲੇ ਜਾਓ, ਇਹੀ ਆਕਾਸ਼ ਉੱਤੇ ਹੈ। ਜਿਵੇਂ ਇਨਸਾਨ ਹਰ ਥਾਂ ਤੇ ਆਕਾਸ਼ ਨੂੰ ਜਾਣਦਾ, ਬ੍ਰਹਮ ਗਿਆਨੀ ਦੇ ਅੰਦਰ ਇੰਨਾ ਚਾਨਣ ਹੈ, ਉਹ ਕਿਤੇ ਵੀ ਚਲਾ ਜਾਏ ਪਰਿਪੂਰਨ ਪਰਮਾਤਮਾ ਨੂੰ ਸਦਾ ਸਰਬ ਵਿਆਪਕ ਹੀ ਜਾਣਦਾ। ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਪਹਿਲਾ ਗੁਣ ਹੈ ਪਾਣੀ ਦਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਉਹਦਾ ਗੁਣ ਹੈ। ਤੇ ਘੱਟ ਬ੍ਰਹਮ ਨਿਵਾਸਾਂ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਦੇ ਜੀਵਨ ਤੇ ਕੋਈ ਲੇਪ ਛੇਪ ਨਹੀਂ। ਉਸ ਤੋਂ ਅੱਗੇ ਹੈ ਅੱਗ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਨਾਨਕ ਜਿਉ ਪਾਵ ਕਾ ਸਹਿ ਸੁਭਾਅ। ਸੁਤੇ ਸਿੱਧ ਅੰਕੁਲ ਕੋਈ ਆਵੇ ਉਹਨੂੰ ਨਗ ਨਿਗ ਮਿਲੇਗਾ। ਤੀਸਰਾ ਗੁਣ ਹੈ ਖਵਾ, ਖਵਾ ਇੱਕ ਤੱਤ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਕਿਸ ਤਰ੍ਹਾਂ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾ। ਜਿਵੇਂ ਗਰੀਬ ਅਮੀਰ ਨੂੰ ਇੱਕੋ ਜਿਹੀ ਖਵਾ ਸਪਰਸ਼ ਕਰਦੀ ਏ, ਗੁਰਮੁਖੋ ਬ੍ਰਹਮ ਗਿਆਨੀ ਦੀ ਨਜ਼ਰ ਵਿਚ ਕੋਈ ਵਿਤਕਰਾ ਨਹੀਂ। ਪਾਣੀ ਦੀ ਤਰ੍ਹਾਂ ਨਿਰਮਲ ਹੈ, ਅੱਗ ਦੀ ਤਰ੍ਹਾਂ ਸੁਤੇ ਸਿੱਧ ਆਪਣੀ ਰਹਿਮਤ ਬਖੇਰਦੈ, ਖਵਾ ਦੀ ਤਰ੍ਹਾਂ ਉਹਦੇ ਕੋਲ ਸਮਦ੍ਰਿਸ਼ਟੀ ਹੈ। ਤੇ ਧੀਰਜ ਇਚਨਾ ਹੈ ਕਿ ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਧਰਤੀ ਨੂੰ ਪੱਟਦੈ ਕੋਈ ਤੇ ਧਰਤੀ ਕਲਪਦੀ ਨਹੀਂ, ਕੋਈ ਚੰਦਨ ਦਾ ਲੇਪਣ ਕਰਦੇ ਤੇ ਧਰਤੀ ਖੁਸ਼ਾਮਦਾ ਨਹੀਂ ਕਰਦੀ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਜਿਵੇਂ ਆਕਾਸ਼ ਸਰਬ ਵਿਆਪਕ ਹੈ, ਬ੍ਰਹਮ ਗਿਆਨੀ ਕਿਤੇ ਵੀ ਚਲਾ ਜਾਏ ਸਰਬ ਵਿਆਪਕ ਪਰਮਾਤਮਾ ਉਹਦੇ ਅੰਗ ਸੰਗ ਹੈ। ਬ੍ਰਹਮ ਗਿਆਨੀ ਧੀਰਜ ਵਾਲਾ ਧਰਤੀ ਦੀ ਤਰ੍ਹਾਂ, ਬ੍ਰਹਮ ਗਿਆਨੀ ਸਮਦ੍ਰਿਸ਼ਟੀ ਰੱਖਦਾ ਖਵਾ ਦੀ ਤਰ੍ਹਾਂ, ਬ੍ਰਹਮ ਗਿਆਨੀ ਨਿਰਮਲ ਹੈ ਪਾਣੀ ਦੀ ਤਰ੍ਹਾਂ, ਬ੍ਰਹਮ ਗਿਆਨੀ ਸੁਤੇ ਸਿੱਧ ਕਿਰਪਾ ਕਰ ਦਿੰਦਾ ਹੈ ਅੱਗ ਦੀ ਤਰ੍ਹਾਂ। ਹਜ਼ੂਰ ਦੇ ਬਚਨ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨੀ ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਖਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹ ਅਵਸਥਾ ਕਿਵੇਂ ਮਿਲਦੀ ਹੈ? ਕਹਿਣ ਲੱਗੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਸ ਉੱਤੇ ਸਮਰੱਥ ਗੁਰੂ ਨੇ ਆਪਣੀ ਕਿਰਪਾ ਕਰ ਦਿੱਤੀ ਤੇ ਇਹ ਜੁਗਤ ਪਛਾਣੀ, ਉਹਨੂੰ ਇਸ ਜੁਗਤੀ ਦੀ ਸਮਝ ਪੈ ਗਈ। ਤੇ ਗੁਰਮੁਖੋ ਉਹ ਤਾਂ ਜਿਉਂਦੇ ਜੀ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਜਿਵੇਂ ਪਾਣੀ ਪਾਣੀ ਵਿਚ ਲੀਨ ਹੋ ਗਿਆ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਮਾਨ ਨੂੰ ਤਿਆਗ ਦੇ ਕਿ ਸੱਚੇ ਪਾਤਸ਼ਾਹ, ਮਾਨ ਕਿਵੇਂ ਤਿਆਗਿਆ ਜਾਏ? ਫਿਰ ਬਾਣੀ ਵਿਚੋਂ ਦਰਸ਼ਨ ਕਰੋ। ਕਹਿੰਦੇ ਨੇ, ਜੇ ਮਾਨ ਨੂੰ ਤਿਆਗਣਾ ਹੀ ਤੇ ਪਹਿਲੀ ਗੱਲ ਤੇਰੇ ਵਿਚ ਬੈਰਾਗ ਪੈਦਾ ਹੋ ਜਾਏ। ਬੈਰਾਗ ਕਿਵੇਂ ਪੈਦਾ ਹੋਵੇ? ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨੇ ਆ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਤਨੇ ਬਚਨ ਪੜ੍ਹਨੇ ਆ, ਇੱਕ ਇੱਕ ਬਚਨ ਗੰਭੀਰਤਾ ਵਾਲਾ ਹੈ। ਤੇ ਇੰਜ ਲੱਗਦਾ ਸੱਚੇ ਪਾਤਸ਼ਾਹ, ਹਰ ਵੇਲੇ ਤੁਸੀਂ ਮੌਤ ਨੂੰ, ਬ੍ਰਹਮ ਗਿਆਨ ਨੂੰ ਤੇ ਮਾਇਆ ਦੇ ਤਿਆਗ ਦੀਆਂ ਗੱਲਾਂ ਕੀਤੀਆਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹੋ, ਬੈਰਾਗ ਦੇ ਨਾਲ ਅਨੁਰਾਗ ਕਿਵੇਂ ਹੈ? ਪਹਿਲੀ ਗੱਲ ਬੈਰਾਗ ਪੈਦਾ ਕਰਨ ਲਈ ਕਹਿਣ ਲੱਗੇ, ਭਾਈ ਜੈਸੇ ਜਲ ਤੇ ਬੁਦਬੁਦਾ, ਇਹ ਬੈਰਾਗ ਪੈਦਾ ਕਰ ਲਈ। ਕਾਹਦਾ ਮਾਨ ਕਰਨਾ? ਸੰਸਾਰ ਦੀ ਰਚਨਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਬੁਲਬਲੇ ਨੇ, ਬੁਲਬਲਾ ਖਵਾ ਕਰਕੇ ਬਣਿਆ, ਖਵਾ ਨਿਕਲ ਗਈ ਤੇ ਬੁਲਬਲੇ ਦੀ ਮੌਤ ਹੈ। ਇਹ ਸੰਸਾਰ ਪਰਮਾਤਮਾ ਨੇ ਸਿਰਜਿਆ, ਪਾਣੀ ਦਾ ਬੁਲਬਲਾ ਹੁਕਮ ਕੀਤਾ ਹਵਾ ਨਿਕਲੀ ਤੇ ਸੰਸਾਰ ਅਲੋਪ ਹੋ ਜਾਏਗਾ। ਜੈਸੇ ਜਲ ਤੇ ਬੁਧਬੁਧਾ ਉਪਜੈ ਬਿਰਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ। ਦੂਸਰਾ ਬਚਨ ਕੀਤਾ, ਪਾਣੀ ਦਾ ਬੁਲਬੁਲਾ ਨੀ ਕੇਵਲ, ਕਹਿਣ ਲੱਗੇ ਜਗ ਰਚਨਾ ਸਭ ਝੂਠ ਹੈ, ਇਸ ਗੱਲ ਨੂੰ ਸੱਚ ਸਮਝ ਐ ਇਨਸਾਨ, ਸੰਸਾਰ ਦੀ ਰਚਨਾ ਕੂੜ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ। ਕਿਉਂ ਜੀ? ਕਹਿਣ ਲੱਗੇ ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਜਿਵੇਂ ਬਾਲੂ ਦਾ ਅਖਰੀ ਅਰਥ ਕਰਾਂਗੇ ਰੇਤ, ਰੇਤ ਦੀ ਕੰਧ ਉਸਾਰ ਕੇ ਕਿੰਨੀ ਕੁ ਦੇਰ ਕੰਧ ਤੇ ਭਰੋਸਾ ਕਰੇਗਾ? ਜਿਵੇਂ ਰੇਤ ਦੀ ਕੰਧ ਥਿਰ ਨਹੀਂ, ਇਸੇ ਤਰ੍ਹਾਂ ਜੇ ਸੰਸਾਰ ਦਾ ਤੂੰ ਮਾਨ ਕਰਨਾ, ਇਹ ਰੇਤ ਦੀ ਕੰਧ ਹੈ, ਇਹਦੇ ਢਹਿੰਦਿਆ ਦੇਰ ਨਹੀਂ ਲੱਗਣੀ। ਪਹਿਲਾ ਬਚਨ ਸੀ, ਜੈਸੇ ਜਲ ਤੇ ਬੁਧਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ। ਦੂਸਰਾ ਬਚਨ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ। ਤੀਸਰਾ ਬਚਨ ਕੀਤਾ, ਕਹਿਣ ਲੱਗੇ ਜਿਉ ਸੁਪਨਾ ਅਰ ਪੇਖਨਾ, ਬੈਰਾਗ ਪੈਦਾ ਕਰ ਲਈ, ਕਾਹਦਾ ਮਾਨ ਕਰਨਾ? ਰਾਤ ਨੂੰ ਬੰਦਾ ਸੁਪਨੇ ਦਾ ਕੋਈ ਮਾਨ ਕਰ ਸਕਦਾ? ਤੇ ਅਗਲਾ ਸ਼ਬਦ ਏ ਪੇਖਣਾ, ਪੇਖਣਾ ਦਾ ਅਖਰੀ ਅਰਥ ਹੁੰਦਾ ਵੇਖਣਾ, ਪਰ ਇੱਥੇ ਪੇਖਣਾ ਦਾ ਅਖਰੀ ਅਰਥ ਕਰਾਂਗੇ ਬਾਜੀਗਰ ਦੀ ਖੇਡ, ਤਮਾਸ਼ਾ। ਚੁਰਸਤੇ ਵਿਚ ਖਲੋਤਾ ਮਦਾਰੀ ਕਰਨ ਵਾਲਾ ਅਨੇਕਾਂ ਤਰ੍ਹਾਂ ਦੇ ਬਰਤਨ, ਅਨੇਕਾਂ ਤਰ੍ਹਾਂ ਦੇ ਵਸਤਰ ਆ ਕੇ ਲੋਕਾਂ ਨੂੰ ਦਿਖਾਉਂਦਾ, ਪਰ ਉਹਦੀ ਖੇਡ ਦੋ ਘੜੀਆਂ ਲਈ ਅੱਖਾਂ ਨੂੰ ਛਲਾਵਾ ਹੈ, ਪਰਤ ਕੇ ਫਿਰ ਉਹ ਭਿਖਾਰੀ ਦਾ ਭਿਖਾਰੀ ਹੈ। ਇੰਨਾ ਕੀਮਤੀ ਸਮਾਨ ਕੱਢ ਕੇ ਵੀ ਮੰਗਤਾ? ਗੁਰੂ ਜੀ ਨੇ ਕਿਹਾ ਸੰਸਾਰ ਦੀ ਰਚਨਾ ਬਾਜੀਗਰ ਦੀ ਖੇਡ ਹੈ, ਜਿਉ ਸੁਪਨਾ ਅਰ ਪੇਖਨਾ, ਐਸੇ ਜਾਕੋ ਜਾਨ ਇਨ ਮੈਂ ਕੱਚ ਤੇਰੋ ਨਹੀਂ, ਇਹਦੇ ਵਿੱਚੋਂ ਕੁਛ ਵੀ ਤੇਰਾ ਆਪਣਾ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਦਿਰ ਕਰ ਲੈ। ਗੁਰਮੁਖੋ, ਕਦੀ ਬੈਰਾਗ ਦੇ ਬਚਨ ਪੜੋ, ਬੈਰਾਗ ਦੇ ਨਾਲ ਅਨੁਰਾਗ ਪੈਦਾ ਕਰਦੇ ਨੇ। ਸੋਰਠ ਰਾਗ ਦਾ ਅਸੀਂ ਬਚਨ ਪੜ੍ਹਨੇ, ਰੇ ਨਰ ਇਹ ਸਾਚੀ ਜੀ ਧਾਰ, ਇਸ ਗੱਲ ਨੂੰ ਸੱਚੀ ਤਰ੍ਹਾਂ ਸਮਝ ਲੈ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਇਹ ਸੁਖ ਮਾਇਆ ਕੇ ਉਰਜਿਓ, ਕਾਂ ਗਵਾਰ ਬੈਰਾਗੀ ਬਣ ਤੂੰ ਉਠੇ ਦੇ ਤੂੰ ਉਪਰ, ਤੈਸੇ ਇਹ ਸੁਖ ਮਾਇਆ ਕੇ ਉਰਜਿਓ ਕਾਂ ਗਵਾਰ, ਅਜੂ ਸਮਝ ਅਜੇ ਵੀ ਸਮਝ ਜਾ, ਕਛ ਬਿਗੜਿਓ ਨਾਹਿਨ, ਭਜਲੇ ਰਾਮ ਮੁਰਾਰ, ਕਹੋ ਨਾਨਕ ਨਿਚ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਗੁਰੂ ਜੀ ਨੇ ਬੈਰਾਗ ਪੈਦਾ ਕਰ ਲਈ ਕਿਹਾ, ਕਹਿਣ ਲੱਗੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ, ਦਾਰਾ ਮੀਤ ਪੂਤ ਰਤ ਸੰਪਤ, ਧਨ ਪੂਰਨ ਸਭ ਮਹੀ। ਕਹਿਣ ਲੱਗੇ ਪਿਆਰਿਆ ਚੇਤੇ ਰੱਖ ਕਿ ਇਹ ਜਿਤਨੇ ਵੀ ਤੂੰ ਜਿਨ੍ਹਾਂ ਵਿਚ ਖਚਤ ਹੈ, ਇਹ ਬੈਰਾਗ ਪੈਦਾ ਕਰ, ਇਹ ਮਿਥਿਆ ਨੇ, ਇਨ੍ਹਾਂ ਨੇ ਸਭ ਨੇ ਤੈਨੂੰ ਛੱਡ ਕੇ ਚਲੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਫਰਮਾਇਆ ਰੇ ਨਰ ਇਹ ਸਾਚੀ ਜੀ ਧਾਰ। ਨਾਲ ਹੀ ਬਚਨ ਕੀਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖਿਓ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਖਿਤ ਛੋ ਬਾਂਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਖੈ ਰੀਤ, ਮਨ ਮੂਰਖ ਅਜ ਹੁਣ ਹੈ ਸਮਝਤ, ਸਿੱਖ ਦੇ ਖਾਰਿਓ ਨੀਤ, ਬੈਰਾਗ ਨਾਲ ਅਨੁਰਾਗ ਹੈ। ਕਹਿਣ ਲੱਗੇ ਜੇ ਸੰਸਾਰ ਨੂੰ ਪਾਰ ਕਰਨਾ ਤੇ ਦੁਨੀਆਂ ਦੇ ਗੀਤ ਛੱਡ ਕੇ ਰੱਬ ਦੇ ਗੀਤ ਗਾ। ਰੇ ਨਰ ਇਹ ਸਾਚੀ ਜੀ ਧਾਰ। ਇੱਥੇ ਕਹਿ ਰਹੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਖਿਤ ਸੋ ਬਾਂਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਹੈ ਰੀਤ, ਮਨ ਮੂਰਖ ਅਜ ਹੁਣ ਹੈ ਸਮਝਤ, ਸਿੱਖ ਦੇ ਖਾਰਿਓ ਨੀਤ, ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਹੇ ਸੱਚੇ ਪਾਤਸ਼ਾਹ, ਤੁਸੀਂ ਸਮਝਾਓ ਇਸ ਮਨ ਨੂੰ। ਤੇ ਮਨ ਨੂੰ ਸਮਝਾਉਣ ਲਈ ਕਹਿਣ ਲੱਗੇ ਬੈਰਾਗ ਪੈਦਾ ਕਰਨ ਲਈ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਿਨ, ਤਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨੀ ਦੀਨਾ, ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ, ਘਟਗੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ, ਬਹੁਤ ਜਨਮ ਭਰਮੈ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ,
मानस दे पाए पद खर भज नानक बात बताई। तू परमात्मा दा चिंतन कर। साहिब गुरु तेग बहादुर जी संसार दी नाश मानता विचो बैराग पैदा करदे ने, ते इहदे नाल फिर ए नहीं कि वह बैराग संसार नू छड़ के चले जाइए, क्योंकि असी अक्सर कहने हैं कि गुरु तेग बहादुर दी बाणी विच बैराग ते त्याग है, पुत्र दा त्याग नहीं, संसार दा त्याग नहीं, अंदर दियां कामनावां इच्छावां ते इंद्रियां दे सुखां दा त्याग है। ते जे कहिए जी बैराग सी त्याग सी, सतगुरु तां त्यागियां नू खुद कह रहे ने काहे रे बन खोजन जाई, किधर तुरिया जाना, जंगल दे कख फरोलन, जंगल दे तिनके खान, घास फूस खान, काहे रे बन खोजन जाई, सर्ब निवासी सदा अलेपा तो ही संग समाई। तेरे नाल ओ साई रहिंदा, पोप मद जो बास बस्त है, मुकर माहे जैसे शाही, तैसे ही यार बसे निरंतर घाटी खोजो भाई, अपनी खिरदे विच आती मार, जंगल विच नहीं घाटी खोजो भाई, बाहर भीतर एको जानू ए गुर ज्ञान बताई, जन नानक बिन आपा चीना मिटै ना भ्रम की काई। तवज्जो दिया जे, हुण तक दी कीती विचार नू फिर संखेप विच अर्ज कर दिया। मान नू त्याग दे, नाम नू हिरदे विच गह लै, उस्त तो निंदिया तो, हरक तो सोग तो, खुशी तो गमी तो, कंचन तो मिट्टी तो, वैरी तो मित्र तो, आसा तो मनसा तो, मोह तो प्यार तो, ऊपर उठ के केवल संसार दी नाशवंता नू समझ ते परमात्मा दे गीत गा। हे गुरु तेग बहादुर जी, फिर तुसी क्या परमात्मा दे गीत गाइए ते किवें गीत गाए जान? सतगुरु ने बाणी विच दो बचन कहे, आप शलोक पढ़दे हो गुरमुखो, शलोकां विच दो शलोक मैं आप नाल खास करके सांझे करने चाहना। गुरु तेग बहादुर जी कहिंदे खै इंसान, पर जे परमात्मा दी भगती नहीं करदा ओ इंसान नहीं। पुछया क्यों? कहन लगे ओदा तन तां मानो एक सूकर ते सुवान दी तरह है, एक कूकर ते सूर दी तरह है, जेड़ा संसार दे सुख भोगदा पर बंदगी नहीं कर रहा। हजूर ने कहा एक भगत भगवान जे प्राणी कह ना के मन, जिस दे मन विच एक परमात्मा दी भगती नहीं, जैसे सूकर सुवान, सूकर दा अखरी अर्थ ते सुअर ते सुवान दा अर्थ कुत्ता, जैसे सूकर सुवान नानक मानो ताए तन, उस दे तन नू एक सूकर ते सुवान दा तन जान जिदे अंदर परमात्मा दी भगती नहीं। गुरमुखो जदो इस दे नाल अगला शलोक पढ़िया कहिंदे ने जे परमात्मा दी भगती करनी चाहना है ते फिर इस तरह परमात्मा दी भगती कर कि जिमें एक कूकर अपने मालक दा दर कदी नहीं छड़दा। क्योंकि गुरु तेग बहादुर वार वार सिमरन दी भगती दी गल करनगे। हजूर ने कहा स्वामी को गृह ज्यों सदा, सुवान तजत ने नित, पहला बचन कह दिता सूकर सुवान, एदा मतलब अगे उदाहरण चेंज हो गई। कहिंदे ने देख सूर विच भी गुण है, ओ शहर दा मल गंदगी समेटदा पिया है, ओ भलिया बंदगी तो खीणिया तेरे विच ता सूर वाला भी गुण कोई, कूकर विच भी कोई गुण है, सवान मालक दे दर ते वफादारी करदा है, तू ता रब दियां दातां भोग के भी ओदी बंदगी नहीं करदा, ते जे बंदगी करनी है स्वामी को गृह ज्यों सदा, सवान तजत ने नित, नानक ए बिद खर भजो एक मन होए एक चित। के गुरु तेग बहादुर कहिंदे ने जे तू रब नू प्रेम करना है ते इस तरह प्यार कर जिवें मालक दे दर नू कुत्ता कदी भी नहीं छड़दा, कुत्ते विच एक गुण है। गुरु तेग बहादुर जी ने दोनों पख लए ने, जदों कुत्ता दर दर दे जाके भटकदा है ओनू फिर खुशामदी नाल तुलना देंदे। असी एक गुरु तेग बहादुर जी दी तुक पढ़ने, सुख है खेत बहुत दुख पावत, सेव करत जन जन की द्वारे द्वार, स्वान जो डोलत नै सुध राम भजन की। दर दर ते कूकर दी तरह भटकना है, पर जेड़ा वफादार है स्वामी को गृह ज्यों सदा, जिमें मालक दे घर नू स्वान तजत नहीं नित, कदी भी कूकर त्यागन नू त्यार नहीं, नानक ए बिदखर भजो एक मन होए एक चित, परमात्मा दी इबादत रब दी बंदगी एक कूकर दी तरह कर जिमें ओ वफादार है। गुरमुखो
ਇੰਨਾ ਵਫਾਦਾਰ ਬਣ ਕੇ ਕੋਈ ਰੱਬ ਦੀ ਭਗਤੀ ਕਰੇ ਤੇ ਫਿਰ ਗੁਰੂ ਉਹਦੇ ਤੇ ਰਹਿਮਤ ਵੀ ਕਰਦੇ। ਗੁਰੂ ਤੇਗ ਬਹਾਦਰ ਕਹਿੰਦੇ ਨੇ ਜੇ ਅਨੁਰਾਗ ਪੈਦਾ ਕਰਨਾ, ਵੈਰਾਗ ਵੀ ਚਾਹੁੰਦਾ ਤਾਂ ਇਸ ਤਰ੍ਹਾਂ ਭੱਜ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ। ਬੁੱਲੇ ਦੇ ਸ਼ਬਦ ਨੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਜੇ ਤੂੰ ਰਾਤ ਜਾਗ ਕੇ ਕਹਿੰਦਾ ਮੈਂ ਇਬਾਦਤ ਕਰਨਾ ਤੇ ਕੁੱਤੇ ਵੀ ਰਾਤ ਜਾਗ ਕੇ ਵਫਾਦਾਰੀ ਕਰਦੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ, ਤੇਰੇ ਤੋਂ ਉੱਤੇ ਨੇ। ਤੂੰ ਇੱਕ ਰਾਤ ਜਾਗ ਕੇ ਆਸਾਨ ਕਰਨਾ, ਉਹ ਤਾਂ ਕਦੀ ਰਾਤ ਨੂੰ ਸੁੱਤੀ ਨੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਕਹਿਣ ਲੱਗੇ ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਸੌ ਸੌ ਵੱਜਣ ਜੁੱਤੇ, ਤੈਂ ਕੁਨ ਉੱਤੇ। ਤੇ ਉਹਨੇ ਸ਼ਬਦ ਵਰਤੇ ਨੇ ਬੜੇ ਸੋਹਣੇ, ਕਹਿਣ ਲੱਗੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਕਿਤਨੇ ਵੱਜਣ ਜੁੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ, ਤੈਂ ਕੁਨ ਉੱਤੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੇ ਤੂੰ ਸਵਾਮੀ ਨੂੰ ਖੁਸ਼ ਕਰਨਾ ਤੇ ਇਸ ਤਰ੍ਹਾਂ ਬਦਗੀ ਕਰਕੇ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਜੇ ਸਾਈ ਨੂੰ ਖੁਸ਼ ਕਰਨਾ ਤੇ ਮਨ ਬਣਾ ਲੈ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਸਵਾਮੀ ਕੋ ਗ੍ਰਿਉ ਜੋ ਸਦਾ ਸਵਾਮ ਤਜਤ ਨਹੀਂ ਨਿਤ ਨਾਨਕ ਇਹ ਬਿਦਖਰ ਭਜੋ ਇਕ ਮਨ ਹੋਏ ਇਕ ਚਿਤ। ਹਜ਼ੂਰ ਕਹਿਣ ਲੱਗੇ ਪਿਆਰਿਆ ਇਹ ਸੁਭਾਅ ਬਣਾ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਹ। ਮੈਂ ਗੁਰੂ ਤੇਗ ਬਹਾਦਰ ਦੀ ਜੇ ਜੀਵਨ ਵਿਚੋਂ ਇਕ ਘਟਨਾ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਹੋ ਸਕਦਾ ਕਿ ਆਪ ਨੇ ਪਹਿਲਾਂ ਇਤਿਹਾਸ ਦੇ ਪੰਨਿਆਂ ਵਿਚੋਂ ਇਹ ਘਟਨਾ ਸ਼ਾਇਦ ਨਾ ਸੁਣੀ ਹੋਵੇ, ਸ਼ਾਇਦ ਮੈਂ ਸ਼ਬਦ ਵਰਤੇ, ਕਿਉਂਕਿ ਕਈ ਥਾਵਾਂ ਐਸੀਆਂ ਨੇ ਜਿੱਥੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਗਏ ਉਥੇ ਕਈ ਖੇਡਾਂ ਵਾਪਰੀਆਂ ਪਰ ਸਾਡੇ ਤੱਕ ਉਹ ਘਟਨਾਵਾਂ ਨਾ ਆਈਆਂ। ਦੇਖੋ ਗੁਰੂ ਤੇਗ ਬਹਾਦਰ ਦੇ ਸਵਾਮੀ ਭਗਤ ਬਣੀਏ, ਮਾਨ ਨੂੰ ਛੱਡ ਕੇ ਨਾਮ ਨੂੰ ਗਹਿ ਲਈਏ, ਈਰਖਾ ਨਿੰਦਿਆ ਤੋਂ ਉਪਰ ਉੱਠ ਕੇ ਕਿਤੇ ਗੁਣਾਂ ਦਾ ਗ੍ਰਾਹਕ ਬਣੀਏ ਤੇ ਸਿਖਾ ਜੇ ਕੋਈ ਕੂਕਰ ਦੀ ਤਰ੍ਹਾਂ ਮਾਲਕ ਦੇ ਦਰ ਤੇ ਬਹਿ ਜਾਂਦਾ ਤੇ ਮੇਰਾ ਗੁਰੂ ਤੇਗ ਬਹਾਦਰ ਸਵਾਮੀ ਉਹਦੇ ਤੇ ਮਿਹਰ ਕਰਦਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ 1635 ਨੂੰ ਮਹਾਰਾਜ ਦੀ ਜੰਗ ਲੜੀ ਹੈ, ਚਾਰ ਜੰਗਾਂ ਵਿੱਚੋਂ ਇੱਕ ਜੰਗ ਮਹਾਰਾਜ ਦੀ ਲੜੀ। ਜਦੋਂ ਉਸ ਜੰਗ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤਿਆ, ਬੇਨਤੀ ਮੈਂ ਗੁਰੂ ਤੇਗ ਬਹਾਦਰ ਜੀ ਦੇ ਸਬੰਧੀ ਕਰਨੀ, ਉਸ ਜੰਗ ਨੂੰ ਜਿੱਤਿਆ ਤੇ ਜੰਗ ਜਿੱਤਣ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸੰਭਾਲਿਆ ਤੇ ਜਿਹੜੇ ਜ਼ਖਮੀ ਸਨ ਇੱਕ ਇੱਕ ਨੂੰ ਸਤਿਗੁਰੂ ਜੀ ਨੇ ਆਪ ਆਪਣੇ ਹੱਥਾਂ ਨਾਲ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ। ਜਦੋਂ ਜ਼ਖਮੀਆਂ ਨੂੰ ਸੰਭਾਲਦੇ ਪਏ ਨੇ ਤੇ ਇੱਕ ਸੱਜਣ ਦੇ ਸਵਾਸ ਚੱਲਦੇ ਨੇ ਪਰ ਬੇਸੁੱਧ ਪਿਆ ਹੈ। ਗੁਰੂ ਹਰਗੋਬਿੰਦ ਸਾਹਿਬ ਉਹਦੇ ਕੋਲ ਗਏ, ਦੇਖਿਆ ਉਹਦਾ ਚਿਹਰਾ ਖੂਨ ਨਾਲ ਲੱਥ ਪੱਥ ਸੀ। ਤੇ ਮੈਂ ਇਹ ਉਦਾਹਰਨ ਤਾਂ ਅਰਜ਼ ਕਰ ਲੱਗਾ ਕਿ ਉਹ ਥਾਂ ਅੱਜ ਵੀ ਮੌਜੂਦ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਇਹ ਰਹਿਮਤਾਂ ਵਰਸਾਈਆਂ। ਉਹਦੇ ਚਿਹਰੇ ਨੂੰ ਸਾਫ਼ ਕੀਤਾ ਤੇ ਮੁੱਖ ਦੇ ਵਿੱਚ ਜਦੋਂ ਪਾਣੀ ਦੀਆਂ ਬੂੰਦਾਂ ਪਾਈਆਂ ਤੇ ਉਹਨੂੰ ਸੋਝੀ ਆਈ, ਨੇਤਰ ਖੁੱਲੇ ਤੇ ਕੀ ਦੇਖਦਾ, ਉਹਦਾ ਸਿਰ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮਸਤਕ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਉਸ ਸਿੱਖ ਦਾ ਨਾਮ ਸੀ ਮੁਗਲੂ। ਕਹਿਣ ਲੱਗੇ ਭਾਈ ਮੁਗਲੂ, ਜਦੋਂ ਉਸ ਕੰਨਾਂ ਵਿੱਚ ਆਵਾਜ਼ ਪਈ ਭਾਈ ਮੁਗਲੂ, ਮਾਨੋ ਇਸ ਤਰ੍ਹਾਂ ਮਰੇ ਜਾਂਦੇ ਨੂੰ ਕਿਸੇ ਨੇ ਅੰਮ੍ਰਿਤ ਮੂੰਹ ਵਿੱਚ ਚੋ ਦਿੱਤਾ ਹੋਵੇ। ਅੱਖਾਂ ਖੁੱਲੀਆਂ, ਮੀਰੀ ਪੀਰੀ ਵਾਲੀ ਸੱਚੀ ਸਰਕਾਰ, ਸਤਿਗੁਰੂ ਨੇ ਕਿਹਾ ਕੁਛ ਮੰਗ ਲੈ, ਜੋ ਕੁਝ ਤੇਰੀ ਇੱਛਾ ਤੇਰੀ ਝੋਲੀ ਵਿੱਚ ਪਾਵਾਂਗੇ। ਉਸ ਵੇਲੇ ਭਾਈ ਮੁਗਲੂ ਕਹਿੰਦਾ, ਸੱਚੇ ਪਾਤਸ਼ਾਹ, ਜੇ ਤਰੁੱਠਾ ਹੈ, ਅੱਜ ਮੈਂ ਜ਼ਖਮੀ ਸਾਂ, ਮੇਰੇ ਸਿਰ ਨੂੰ ਆਪਣੀ ਗੋਦ ਵਿੱਚ ਚੁਕਾ ਲਿਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬਸ ਇੱਕ ਮੰਗ ਮੰਗਣੀ ਚਾਹੁੰਦਾ ਵਾਂ, ਅਰਦਾਸ ਹੈ ਕਿ ਜਿਸ ਦਿਨ ਮੈਂ ਆਪਣੇ ਸਰੀਰਕ ਚੋਲੇ ਨੂੰ ਤਿਆਗਾਂ, ਮੈਂ ਦੁਨੀਆਂ ਨੂੰ ਤਿਆਗ ਕੇ ਜਾਵਾਂ, ਮਰਨ ਵਾਲੇ ਮੈਨੂੰ ਆਪਣੀ ਝੋਲੀ ਪਰਤ ਕੇ ਫਿਰ ਦੇ, ਬਸ ਜਿਸ ਦਿਨ ਮੇਰਾ ਅੰਤਲਾ ਸਮਾਂ ਆਵੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਗੋਦ ਹੋਵੇ ਤੇ ਮੇਰਾ ਸੀਸ ਹੋਵੇ। ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਤੇ ਚੁੱਪ ਕਰ ਗਏ। ਇਹ ਸਿੱਖ ਨੇ ਧੀਰਜ ਕਰਕੇ ਫਿਰ ਕਿਹਾ, ਭਾਈ ਮੁਗਲੂ ਨੇ, ਸੱਚੇ ਪਾਤਸ਼ਾਹ, ਆਪ ਤਾਂ ਕਹਿ ਰਹੇ ਸੀ ਜੋ ਮੰਗੇਗਾ ਉਹ ਮਿਲੇਗਾ, ਕੁਛ ਨਹੀਂ ਮੰਗਿਆ, ਸਿਰਫ ਇੱਕੋ ਦਾਤ ਮੰਗੀਏ, ਮੇਰੇ ਮਰਨੇ ਨੂੰ ਸਾਂਭ ਲਵੋ, ਮੇਰੀ ਮੌਤ ਦਾ ਵੇਲਾ ਸਾਂਭ ਲਿਓ। ਗੁਰਮਖੋ, ਸੰਸਾਰ ਵਿੱਚ ਲੋਕ ਜ਼ਿੰਦਗੀ ਜੀਣ ਦੀ ਗੱਲ ਦਾ ਸਿਖਾਉਂਦੇ ਨੇ। ਕਦੀ ਕੋਈ ਸਕੂਲ ਤੁਸੀਂ ਦੇਖਿਆ, ਨਰਸਰੀ ਤੋਂ ਲੈ ਕੇ PhD ਦੀ ਡਿਗਰੀ ਤੱਕ ਵੱਡੀਆਂ ਵੱਡੀਆਂ ਡਿਗਰੀਆਂ ਜਿਹੜੇ ਹਾਸਲ ਕਰੀ ਬੈਠੇ ਨੇ, ਸਿਰਫ ਇੱਕੋ ਗੱਲ ਸਿਖਾਈ ਜਾਂਦੀ ਹੈ, ਤੂੰ ਜੀਣਾ ਕਿਵੇਂ ਹੈ। ਪਰ ਬਾਬੇ ਨਾਨਕ ਦਾ ਘਰ ਇੱਕ ਐਸਾ ਜਿਹੜਾ ਕਹਿੰਦਾ ਭਲਿਆ ਤੈਨੂੰ ਜਾ ਸਿਖਾਵਾਂ, ਤੂੰ ਮਰਨਾ ਕਿਵੇਂ ਹੈ। ਜੀਣਾ ਤਾਂ ਲੋਕ ਸਿਖਾਉਂਦੇ ਨੇ, ਪਰ ਮਰਨ ਦੀ ਜਾਚ ਕਿਸੇ ਨਹੀਂ ਸਿਖਾਈ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਲੋਕਾਂ ਨੂੰ ਮਰਨ ਦੀ ਅਕਲ ਹੀ ਨਾ ਆਈ। ਬਾਬਾ ਜੀ ਦਾ ਬਚਨ ਪੜ੍ਹਨੇ, ਮਰਤਾ ਮਰਤਾ ਜਗ ਮੂਆ, ਮਰਦੀ ਪਈ ਏ ਜਿਸ ਦਿਨ ਦਾ ਬੰਦਾ ਬਣਾਇਆ ਉਸ ਦਿਨ ਦੀ ਮੌਤ ਬਣਾਈਏ, ਪਰ ਅਜੇ ਤੀਕਰਾ ਕਿਸੇ ਨੂੰ ਮਰਨ ਦੀ ਜੁਗਤ ਨਹੀਂ ਆਈ। ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਮਹਾਰਾਜ ਉਹ ਮੌਤ ਕਿਹੜੀ? ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਿਆਰਿਓ, ਇੱਥੇ ਮਰਨ ਦੀ ਜਾਂਚ ਸਿਖਾਈ ਜਾਂਦੀ ਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਦਾਤਾ, ਕਿਰਪਾ ਕਰ, ਜੇ ਮੰਗ ਝੋਲੀ ਵਿੱਚ ਪਾਣ ਲੱਗਾ, ਸਿਰਫ ਇਹ ਕਹਿ ਦੇ ਭਾਈ ਮੁਗਲੂ, ਜਿੱਦਣ ਤੇਰਾ ਅੰਤਲਾ ਸਮਾਂ ਆਵੇਗਾ ਤੇਰੇ ਸਿਰ ਨੂੰ ਮੈਂ ਆਪਣੀ ਗੋਦ ਵਿੱਚ ਸਾਂਭ ਲਵਾਂਗਾ। ਸਤਿਗੁਰੂ ਫਿਰ ਚੁੱਪ ਕਰ ਗਏ, ਕੁਛ ਨਹੀਂ ਬੋਲੇ। ਇਹਨੇ ਤੀਜੀ ਵਾਰ ਕਿਹਾ, ਸਮਰੱਥ ਦਾਤਾ ਆਪ ਹੀ ਬਚਨ ਦਿੱਤਾ, ਜੇ ਕੁਛ ਮੰਗੋ ਤੇ ਹੁਣ ਮੇਰਾ ਉੱਤਰ ਕਿਉਂ ਨਹੀਂ ਦਿੰਦੇ? ਤੇ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਅਸੀਂ ਆਪਣੇ ਚੋਲੇ ਨੂੰ ਤੇਰੇ ਜਾਣ ਤੋਂ ਪਹਿਲਾਂ ਹੀ ਸਮੇਟ ਲੈਣਾ ਹੈ, ਅਸੀਂ ਤੇਰੇ ਤੋਂ ਪਹਿਲਾਂ ਚਲੇ ਜਾਣਾ, ਤੇਰੇ ਨਾਲ ਕਿਵੇਂ ਬਚਨ ਕਰੀਏ ਵੀ ਤੈਨੂੰ ਅਸੀਂ ਅੰਤਲੇ ਸਮੇਂ ਸੰਭਾਲਾਂਗੇ। ਤੇ ਸਿੱਖ ਦਾ ਅੰਦਰ ਦੇਖੋ, ਕਹਿਣ ਲੱਗਾ, ਦਾਤਾ ਚੋਲਾ ਬਦਲਣਾ ਹੈ, ਜੋਤ ਤਾਂ ਉਹੀ ਹੈ ਨਾ, ਜਿਸ ਵੀ ਰੂਪ ਵਿੱਚ ਹੋਵੇਂ ਤੂੰ ਕਿਰਪਾ ਕਰੀ ਮੈਨੂੰ ਉਸੇ ਰੂਪ ਵਿੱਚ ਆ ਕੇ ਮੇਰੇ ਮਰਨੇ ਨੂੰ ਸਾਂਭ ਲੈ। ਪਿਆਰਿਓ, ਸਵਾਮੀ ਦੇ ਦਰ ਤੇ ਕੂਕਰ ਦੀ ਤਰ੍ਹਾਂ ਬਹਿ ਤਾਂ ਸਹੀ, ਦੇ ਗੁਰੂ ਤੇਗ ਬਹਾਦਰ ਰਹਿਮਤਾਂ ਵਰਸਾਂਦੇ। ਗੁਰੂ ਹਰਗੋਬਿੰਦ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਤੇਰੇ ਨਾਲ ਬਚਨ ਕੀਤਾ, ਅੰਤਲੇ ਸਮੇਂ ਜਿੱਥੇ ਵੀ ਤੂੰ ਹੋਵੇਂਗਾ ਅਸੀਂ ਤੇਰੇ ਕੋਲ ਪਹੁੰਚਾਂਗੇ, ਪਰ ਇੱਕ ਕੰਮ ਕਰੀ, ਅੰਤਲੇ ਸਮੇਂ ਅਖੀਰ ਵਾਲੇ ਦਿਨ ਹਵੇਲੀ ਦੇ ਦਰਵਾਜ਼ੇ ਨਾ ਬੰਦ ਕਰੀ, ਅੰਤਲੇ ਦਿਨ ਕਿਤੇ ਕੁੰਡੇ ਨਾ ਲਾ ਕੇ ਬੈਠ ਜਾਈ, ਅਸੀਂ ਤੇਰੇ ਕੋਲ ਆਵਾਂਗੇ। ਜਿਸ ਤਰ੍ਹਾਂ ਅੱਜ ਤੇਰਾ ਸਿਰ ਜ਼ਖਮੀ ਦਾ ਆਪਣੀ ਗੋਦ ਵਿੱਚ ਰੱਖਿਆ ਹੈ, ਤੇਰਾ ਅੰਤਲਾ ਸਵਾਸ ਗੁਰੂ ਦੀ ਗੋਦ ਵਿੱਚ ਆਏਗਾ। ਪਰ ਭਾਈ ਮੁਗਲੂ, ਸਾਨੂੰ ਪਹਿਚਾਣ ਲਈ, ਸਿੱਖ ਬੜਾ ਸਿਆਣਾ ਸੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੇ ਕੋਲ ਕੀ ਤਾਕਤ ਮੈਂ ਗੁਰੂ ਨੂੰ ਪਹਿਚਾਣ ਸਕਾਂ? ਕਿਉਂ? ਕਹਿਣ ਲੱਗੇ, ਗੁਰੂ ਅਗੰਮ ਖੈ, ਗੁਰੂ ਅਗਾਧ ਖੈ, ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਮੈਂ ਤਾਂ ਆਪਣਾ ਮੂਲ ਨਹੀਂ ਪਹਿਚਾਣ ਸਕਿਆ ਤੇ ਆਪ ਨੂੰ ਕਿਵੇਂ ਪਹਿਚਾਣਾਂਗਾ? ਕਹਿਣ ਲੱਗੇ, ਦੇਖੀ ਤੂੰ ਦਰਵਾਜ਼ੇ ਖੋਲ ਕੇ ਰੱਖੀ, ਅੰਤਲੇ ਸਮੇਂ ਤੈਨੂੰ ਪਹਿਚਾਣ ਆ ਜਾਏਗੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਦੇ ਦਿੱਤੇ, ਭਾਈ ਮੁਗਲੂ ਠੀਕ ਹੋ ਗਿਆ ਤੇ ਇਹਦਾ ਪਿੰਡ ਹੈ ਮਾਲਵੇ ਦੀ ਧਰਤੀ ਵਿੱਚ, ਪਿੰਡ ਦਾ ਨਾਮ ਹੈ ਗੰਢੂਆਂ। ਇਸ ਪਿੰਡ ਵਿੱਚ ਭਾਈ ਮੁਗਲੂ ਆ ਪਹੁੰਚਿਆ। ਉਦਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰ ਰਾਇ ਸਾਹਿਬ ਆਏ, ਗੁਰੂ ਹਰ ਰਾਇ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਆਏ, ਤੇ ਇਧਰ ਭਾਈ ਮੁਗਲੂ ਦੇ ਅੰਤਲੇ ਦਿਨ ਪਏ ਹੁੰਦੇ ਨੇ, ਤੇ ਉਧਰ ਧਰਮ ਦੀ ਚਾਦਰ, ਸੱਚ ਦੇ ਪੁਜਾਰੀ, ਤਿਆਗ ਬੈਰਾਗ ਤੇ ਅਨੁਰਾਗ ਦੇ ਪੁਤਲੇ। ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਆ ਗਿਆ ਵੀ ਬਚਨ ਕੀਤਾ ਹੈ ਸਿੱਖ ਦੇ ਨਾਲ। ਮਾਲਵੇ ਦੀ ਧਰਤੀ ਤੇ ਹਜ਼ੂਰ ਜਦੋਂ ਵਿਚਰੇ ਤੇ ਕਿਰਪਾਲੂ ਦਾਤਾ ਜੀ ਦੇ ਨਾਲ, ਵੇਖੋ ਗੁਰੂ ਦੀਆਂ ਬਖਸ਼ਾਂ ਬੜੀਆਂ ਜੇ। ਅੱਜ ਵੀ ਕਿਤੇ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਚੇਤੇ ਕਰੇ ਖਾਂ। ਮੈਂ ਇੱਕ ਉਦਾਹਰਨ ਵਿੱਚੋਂ ਨਿਕਲ ਕੇ ਹੋਰ ਇਤਿਹਾਸ ਦੀ ਦੇਣਾ, ਕਿਉਂਕਿ ਸੋਲਿਡ ਪਰੂਫ ਨੇ, ਕੇਵਲ ਇਹ ਦੰਦ ਕਥਾ ਤੇ ਮਨੋਕਲਪਿਤ ਕਹਾਣੀਆਂ ਨਹੀਂ। ਸਤਿਗੁਰੂ ਆਸਾਮ ਗਏ ਨੇ, ਰਾਜਾ ਰਾਮ ਰਾਏ ਨੇ ਬੜੀ ਸੇਵਾ ਕੀਤੀ ਸੀ, ਤੇ ਇੱਕ ਦਿਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਘਰ ਮੰਜੇ ਦੇ ਥੱਲੇ, ਜਿੱਥੇ ਸਾਹਿਬ ਬੈਠੇ ਮੰਜੇ ਦੇ ਕੋਲ ਥੱਲੇ ਆ ਕੇ ਬੈਠ ਗਿਆ, ਬੜਾ ਉਦਾਸ ਸੀ। ਗੁਰੂ ਸਾਹਿਬ ਨੇ ਪੁੱਛ ਰਿਹਾ ਰਾਮ ਰਾਏ, ਉਸ ਨੂੰ ਪੁੱਛ ਲਿਆ, ਤੂੰ ਉਦਾਸ ਕਿਉਂ ਵੇ, ਤੇਰੀ ਉਦਾਸੀ ਦਾ ਕਾਰਨ ਕੀ? ਕਹਿੰਦਾ, ਸੱਚੇ ਪਾਤਸ਼ਾਹ, ਸਭ ਕੁਝ ਦਿੱਤਾ ਹੀ ਪਰ ਘਰ ਸੰਤਾਨ ਨਹੀਂ, ਘਰ ਪੁੱਤਰ ਧੀ ਨਹੀਂ। ਤੇ ਗੁਰੂ ਤੇਗ ਬਹਾਦਰ ਜੀ ਦੇ ਹੱਥ ਵਿੱਚ ਨਾ ਉਸ ਵੇਲੇ ਇੱਕ ਸੋਨੇ ਦੀ ਛਾਪ ਕਿਸੇ ਨੇ ਭੇਟ ਕੀਤੀ ਸੀ, ਉਸ ਛਾਪ ਦੇ ਉੱਪਰ ਇੱਕ ਓਅੰਕਾਰ ਉਕਰਿਆ ਸੀ। ਸਤਿਗੁਰੂ ਛਾਪ ਨੂੰ ਲੈ ਕੇ ਉਛਾਲਦੇ ਨੇ,
ਤੇ ਜਦੋਂ ਉਹਨੇ ਕਿਹਾ ਘਰ ਸੰਤਾਨ ਨਹੀਂ, ਨਾਲ ਰੋ ਪਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਨੇ ਆਪਣੀ ਛਾਪ ਉਹਦੇ ਮੱਥੇ ਤੇ ਲਾਈ, ਨਾਲ ਕਿਹਾ ਉਦਾਸ ਨਾ ਹੋ, ਤੇਰੇ ਘਰ ਪੁੱਤਰ ਆਵੇਗਾ, ਆ ਛਾਪ ਦਾ ਨਿਸ਼ਾਨ ਉਹਦੇ ਮੱਥੇ ਦੇ ਉੱਤੇ ਹੋਵੇਗਾ। ਸੱਚ ਹੈ ਗੁਰਮੁਖੋ, ਛਾਪ ਦਾ ਨਿਸ਼ਾਨ ਇੱਕ ਓੰਕਾਰ ਧੁੰਦਲਾ ਜਿਹਾ ਉਹਦੇ ਮੱਥੇ ਤੇ ਹੋਵੇਗਾ, ਜਿਉਂ ਜਿਉਂ ਵੱਡਾ ਹੋਵੇਗਾ ਤਿਉਂ ਤਿਉਂ ਨਿਖਰ ਕੇ ਬਾਹਰ ਆਏਗਾ। ਰਾਜੇ ਦੀ ਮੌਤ ਹੋ ਗਈ, ਉਸ ਰਾਜੇ ਦੇ ਘਰ ਸਾਲ ਬਾਅਦ ਪੁੱਤਰ ਪੈਦਾ ਹੋਇਆ ਰਤਨ ਰਾਏ, ਜਿਹੜਾ ਪ੍ਰਸਾਦੀ ਹਾਥੀ ਲੈ ਕੇ ਆਇਆ, ਪੰਜ ਕਲਾ ਸ਼ਸਤਰ ਲੈ ਕੇ ਆਇਆ, ਚੰਦਨ ਦੀ ਚੌਂਕੀ ਲੈ ਕੇ ਆਇਆ। ਇੱਕ ਦਿਨ ਰਾਜਕੁਮਾਰ, ਇਹਦੀ ਉਮਰ ਸੀ ਉਸ ਵੇਲੇ 11 ਕੁ ਸਾਲ ਦੇ ਕਰੀਬ, ਸ਼ੀਸ਼ੇ ਦੇ ਸਾਹਮਣੇ ਪੱਗ ਬੰਨਣ ਲੱਗਾ ਤੇ ਸੱਚੇ ਪਾਤਸ਼ਾਹ ਨੇ ਨਾਲ ਕਿਹਾ ਸੀ ਰਾਜਨ ਪਰਮਾਤਮਾ ਪੁੱਤਰ ਦਏਗਾ, ਉਹਨੂੰ ਬਾਬੇ ਨਾਨਕ ਦਾ ਸਿੱਖ ਬਣਾਈ, ਕੇਸ਼ ਨਾ ਕੱਟੀ ਆਪਣੇ ਪੁੱਤਰ ਦੇ। ਰਾਜੇ ਨੇ ਜਦੋਂ ਪੁੱਤਰ ਦਾ ਜਨਮ ਹੋਇਆ ਤੇ ਰਾਮ ਰਾਏ ਦੀ ਮੌਤ ਹੋ ਗਈ ਤੇ ਮਰਦੇ ਸਮੇਂ ਰਾਣੀ ਨੂੰ ਕਹਿ ਗਿਆ ਸੀ ਇੱਕ ਕੰਮ ਕਰੀ, ਗੁਰੂ ਨਾਨਕ ਦਾ ਸਿੱਖ ਬਣਾਈ, ਕਿਉਂਕਿ ਇਹਦੇ ਮੱਥੇ ਤੇ ਦੇਖ ਗੁਰੂ ਨਾਨਕ ਜੀ ਦੀ ਨਿਸ਼ਾਨੀ ਹੈ। ਇੱਕ ਦਿਨ ਉਹ ਬੱਚਾ ਵਾਲ ਪਿਆ ਵਾਂਦਾ ਸੀ, ਕੇਸ ਪਿਆ ਕਰਦਾ ਸੀ, ਕਿਤੇ ਧਿਆਨ ਚਲਾ ਗਿਆ ਕੇਸਾਂ ਤੋਂ ਬਿਲਕੁਲ ਥੱਲੇ, ਤੇ ਇੰਜ ਲੱਗਾ ਕਿ ਜਿਵੇਂ ਕੋਈ ਜ਼ਖਮ ਦਾ ਨਿਸ਼ਾਨ ਹੈ। ਕਹਿੰਦੇ ਨੇ ਕੇਸ ਤਾਂ ਵਾਲਾ ਹੈ। ਮਾਂ ਕੋਲ ਆ ਕੇ ਪੁੱਛਦਾ, ਮਾਂ ਮੈਨੂੰ ਕੋਈ ਛੋਟੇ ਹੁੰਦਿਆਂ ਸੱਟ ਤੇ ਨਹੀਂ ਵੱਜੀ? ਮਾਂ ਨੇ ਕਿਹਾ ਨਹੀਂ ਬੇਟਾ। ਕਹਿੰਦਾ ਮੇਰੇ ਮੱਥੇ ਦੇ ਥੱਲੇ ਨਿਸ਼ਾਨ ਕੀ ਹੈ? ਕਹਿੰਦੇ ਨੇ ਮਾਈ ਉਸੇ ਵੇਲੇ ਸੁਣ ਕੇ ਚੁੱਪ ਕਰ ਗਈ ਸੀ। ਜੇ ਵਿਸਤਾਰ ਨਾਲ ਪੜ੍ਹਨਾ ਹੈ ਤੇ ਪੜ੍ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਲਗੀਧਰ ਚਮਤਕਾਰ ਤੇ ਰਾਜਾ ਰਤਨ ਰਾਏ ਵਾਲਾ ਪ੍ਰਸੰਗ। ਕਹਿਣ ਲੱਗਾ ਮਾਂ ਮੈਨੂੰ ਚੋਟ ਨਹੀਂ ਕੋਈ ਲੱਗੀ? ਕਹਿਣ ਲੱਗੀ ਨਹੀਂ ਬੇਟਾ। ਕਹਿੰਦਾ ਨਿਸ਼ਾਨ ਕਾਹਦਾ? ਮਾਂ ਦੀਆਂ ਅੱਖਾਂ ਬੰਦ ਹੋ ਗਈਆਂ, ਇੱਕੋ ਦਮ ਤ੍ਰਿਪ ਤ੍ਰਿਪ ਕਰਕੇ ਅੱਖਾਂ ਵਿੱਚੋਂ ਪਾਣੀ ਨਿਕਲ ਆਇਆ। ਕਹਿਣ ਲੱਗਾ ਮਾਂ ਤੂੰ ਰੋਈ ਕਿਉਂ? ਮੈਂ ਤੈਨੂੰ ਕੁਛ ਕਿਹਾ? ਮੇਰੇ ਮੱਥੇ ਤੇ ਦਾਗ ਕਿਉਂ? ਸੀਨੇ ਨਾਲ ਲਾ ਕੇ ਕਿਹਾ ਪੁੱਤਰ ਇਹ ਦਾਗ ਨਹੀਂ, ਦਾਗ ਲੱਗਦੇ ਨੇ ਕੁਕਰਮ ਕਰਨ ਵਾਲਿਆਂ ਨੂੰ, ਇਹ ਤੇਰੇ ਮੱਥੇ ਤੇ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਹੈ, ਇਹ ਦਾਗ ਨਹੀਂ ਕਲੰਕ ਨਹੀਂ, ਤੇਰੇ ਮੱਥੇ ਤੇ ਏਕੋ ਓੰਕਾਰ ਹੈ। ਬਸ ਇੰਨੀ ਗੱਲ ਸੁਣਦਿਆਂ ਹੈ ਤਾਂ ਭਗਤ ਸੀ ਪਹਿਲੇ ਜਨਮਾਂ ਦਾ। ਕਹਿਣ ਲੱਗਾ ਮਾਂ ਮੇਰੀਏ ਉਸ ਗੁਰੂ ਕੋ ਲੈ ਜਾ ਜਿਹੜਾ ਮੇਰੇ ਮੱਥੇ ਤੇ ਨਿਸ਼ਾਨ ਲਾ ਕੇ ਗਿਆ। ਉੱਤਰ ਮਿਲਿਆ ਪੁੱਤਰ ਉਹ ਗੁਰੂ ਤੇਗ ਬਹਾਦਰ ਚਲੇ ਗਏ, ਸ਼ਹਾਦਤ ਦਾ ਜਾਮ ਪੀ ਗਏ। ਤੇ ਉਸ ਵੇਲੇ ਕਿਹਾ ਮਾਂ ਹੁਣ ਫਿਰ ਮੈਂ ਰਹਿ ਨਹੀਂ ਸਕਦਾ ਗੁਰੂ ਤੋਂ ਬਿਨਾਂ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਤੇ ਰਤਨ ਰਾਏ ਦੀ ਉਮਰ ਇੱਕੋ ਸੀ, ਆਇਆ ਤੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਕਈ ਦਿਨ ਰਹਿ ਕੇ ਗਿਆ। ਤੇ ਜਿਉਂ ਜਿਉਂ ਰਤਨ ਰਾਏ ਬਿਰਧ ਹੋਇਆ ਸੀ, ਕਹਿੰਦੇ ਨੇ ਅੰਤਲੇ ਸਮੇਂ ਏਕੋ ਓੰਕਾਰ ਉਭਰ ਕੇ ਬਾਹਰ ਆ ਗਿਆ ਸੀ। ਗੁਰਮੁਖੋ, ਗੁਰੂ ਛਾਪ ਲਾਉਂਦੇ ਨੇ, ਭਾਈ ਮੁਗਲੂ ਨੂੰ ਛੇਵੇਂ ਜਾਮੇ ਕਹਿ ਦਿੱਤਾ, ਤੂੰ ਬੂਆ ਖੋਲ ਕੇ ਰੱਖੀ, ਅਸੀਂ ਤੇਰੇ ਘਰ ਜ਼ਰੂਰ ਆਵਾਂਗੇ। ਅੱਜ ਭਾਈ ਮੁਗਲੂ ਦੇ ਅੰਤਲੇ ਦਿਨ ਆ ਗਏ ਨੇ, ਪਰਿਵਾਰ ਦੇ ਨਾਲ ਘੱਟ ਬੋਲਦਾ ਹੈ, ਸਾਰਾ ਦਿਨ ਅੰਤਰਮੁਖੀ ਹੋ ਕੇ ਗੁਰੂ ਗੁਰੂ ਜਪਦਾ ਤੇ ਨਾਲੇ ਕਹਿੰਦਾ ਸੱਚੇ ਪਾਤਸ਼ਾਹ ਹੁਣ ਆਓ ਖਾਂ, ਆਪਣੀ ਗੋਦ ਦਾ ਪਿਆਰ ਦਿਓ। ਸਤਿਗੁਰੂ ਗੁਰੂ ਤੇਗ ਬਹਾਦਰ ਮਾਲਵੇ ਦੀ ਧਰਤੀ ਤੇ ਗਏ, ਗੰਢਵਾ ਪਿੰਡ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ। ਉਸ ਵੇਲੇ ਇੱਕੋ ਘਰ ਸੀ ਸਿੱਖਾਂ ਦਾ, ਭਾਈ ਮੁਗਲੂ ਦਾ। ਭਾਈ ਮੁਗਲੂ ਰਾਤ ਜਲ ਪਾਣੀ ਛਕਿਆ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿ ਦਿੱਤਾ, ਅੱਜ ਹਵੇਲੀ ਦੇ ਬੂਹੇ ਨਾ ਬੰਦ ਕਰਿਓ। ਕਮਾਲ ਹੈ ਸਿੱਖੀ ਕਮਾ ਤਾਂ ਇਸ ਤਰ੍ਹਾਂ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨਿਤ ਨਾਨਕ ਇਹ ਵਿਦਖਰ ਭਜੋ। ਇੱਕ ਮਨ ਹੋਏ ਇੱਕ ਚਿੱਤ, ਪਤਾ ਲੱਗ ਜਾਏ ਕਿ ਸਵੇਰੇ ਮੈਂ ਤਨ ਦੇ ਚੋਲੇ ਨੂੰ ਤਿਆਗ ਕੇ ਚਲੇ ਜਾਣਾ ਹੈ। ਮੌਤ ਦੁਖਦਾਈ ਨਹੀਂ। ਜਿਸ ਬੱਚੇ ਨੇ ਸਾਲ ਭਰ ਸਕੂਲ ਦੇ ਵਿੱਚ ਪੜ੍ਹਿਆ ਨਹੀਂ, ਉਹ ਪੇਪਰਾਂ ਨੂੰ ਦੇਖ ਕੇ ਕਹੇਗਾ ਕਦੀ ਵੀ ਐਗਜ਼ਾਮ ਨਾ ਹੋਵੇ। ਜਿਹਨੇ ਪੜ੍ਹਾਈ ਕੀਤੀ ਉਹਨੂੰ ਤਾਂ ਨੀਂਦ ਹੀ ਨਹੀਂ ਪੈਂਦੀ। ਜਿਹਨੇ ਸਿੱਖੀ ਕਮਾਈ ਉਹ ਮੌਤ ਦੀ ਇੰਤਜ਼ਾਰ ਕਰਦਾ ਹੈ, ਕਿਹੜੀ ਸੁਲੱਖਣੀ ਘੜੀ ਆਵੇ ਜਿੱਦਣ ਮੇਰਾ ਗੁਰੂ ਮੈਨੂੰ ਆਪਣੀ ਗੋਦ ਵਿੱਚ ਲਏਗਾ। ਭਾਈ ਮੁਗਲੂ ਨੇ ਰਾਤ ਕਹਿ ਦਿੱਤਾ ਦਰਵਾਜ਼ੇ ਬੰਦ ਨਹੀਂ ਕਰਨੇ। ਪਰਿਵਾਰ ਦੇ ਜੀਆਂ ਨੇ ਕਿਹਾ ਬਾਬਾ ਚਾਰ ਚੁਫੇਰੇ ਜੰਗਲ ਹੈ। ਕਹਿਣ ਲੱਗੇ ਕੋਈ ਗੱਲ ਨਹੀਂ, ਇਸ ਘਰ ਵਿੱਚ ਗੁਰੂ ਨਾਨਕ ਦੇ ਪਹਿਰੇ ਨੇ, ਇੱਥੇ ਕੋਈ ਨਹੀਂ ਆ ਸਕਦਾ, ਇਸ ਘਰ ਵਿੱਚ ਤਾਂ ਜਮਦੂਤ ਨੇ ਵੀ ਰਾਤ ਨੂੰ ਨਹੀਂ ਆਉਣਾ। ਕਹਿੰਦੇ ਨੇ ਦਰਵਾਜ਼ਾ ਰਾਤ ਨੂੰ ਖੋਲ ਦਿੱਤਾ, ਸਾਰੀ ਰਾਤ
ਬਸ ਉਹੀ ਚੇਤੇ ਕਰਦਾ ਰਿਹਾ ਸੱਚੇ ਪਾਤਸ਼ਾਹ ਅੱਜ ਸਵੇਰੇ ਤੁਸੀਂ ਆਉਣਾ ਹੈ ਤੇ ਉਹ ਗੋਦ ਮੈਨੂੰ ਨਸੀਬ ਹੋਣੀ ਹੈ ਜਿਹੜੀ ਕਈ ਸਾਲ ਪਹਿਲਾਂ ਨਸੀਬ ਹੋਈ ਸੀ ਉਦੋਂ ਛੇਵੇਂ ਰੂਪ ਵਿੱਚ ਸਹਿ ਹੁਣ ਨੌਵੇਂ ਰੂਪ ਵਿੱਚ ਸੁਣਿਆ ਬੜਾ ਗੰਭੀਰ ਹੈ ਉਦੋਂ ਦੋ ਕੁਰਬਾਨਾਂ ਪਾਈਆਂ ਸਨ ਹੁਣ ਸਿਰਫ ਪਰਮਾਤਮਾ ਦੇ ਗੀਤ ਪਿਆ ਗਾਉਣਾ ਹੈ ਇਧਰ ਹਜ਼ੂਰ ਕਨਕਵਾਲ ਪਿੰਡ ਵਿੱਚ
ਰਾਤ ਬਤੀਤ ਕੀਤੀ ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠੇ ਨੇ ਸਮਾਧੀ ਵਿੱਚ ਬੈਠਿਆ ਇੱਕੋ ਦਮ ਦੇਖਿਆ ਵੀ ਸਿੱਖ ਅਰਦਾਸ ਪਿਆ ਕਰਦਾ ਤੇ ਗੁਰਮੁਖੋ ਇਹ ਗੱਲਾਂ ਕਹਿਣ ਮਾਤਰ ਨੀ ਗੁਰੂ ਜੀ ਕਿਤੇ ਸਿੱਖ ਕਿਤੇ ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਤਾਂ ਇਨਸਾਨ ਹਾਂ ਬੰਦੇ ਨੂੰ ਸਭ ਤੋਂ ਵੱਡੀ ਸੂਝ ਹੈ ਨਾ ਪਰਮਾਤਮਾ ਨੇ 84 ਦਾ ਸਰਦਾਰ ਇਨਸਾਨ ਨੂੰ ਬਣਾਇਆ ਇੱਕ ਅਸਮਾਨ ਵਿੱਚ ਉੱਡਣ ਵਾਲਾ ਪੰਛੀ ਹੈ ਉਸ ਨੂੰ ਅਸੀਂ ਕੂੰਜ ਕਹਿੰਦੇ ਹਾਂ ਕੂੰਜ ਆਪਣੇ ਬੱਚੇ ਸੈਂਕੜੇ ਕੋ ਦੂਰ ਛੱਡ ਕੇ ਦੂਰ ਆ ਜਾਂਦੀ ਏ ਪਰ ਜਦੋਂ ਕੂੰਜ ਆਪਣੇ ਮੂੰਹ ਵਿੱਚ ਦਾਣਾ ਪਾ ਕੇ ਆਪਣੇ ਬੱਚੇ ਨੂੰ ਚੇਤੇ ਕਰਦੀ ਏ ਦਾਣਾ ਕੂੰਜ ਦੇ ਪੇਟ ਵੀ ਜਾਂਦਾ ਤੇ ਅਸਰ ਬੱਚੇ ਦੇ ਉੱਤੇ ਹੋ ਜਾਂਦਾ ਭੁੱਖ ਬੱਚੇ ਦੀ ਦੂਰ ਹੋ ਜਾਂਦੀ ਤੇ ਰੋਜ਼ ਤੁਸੀਂ ਬਚਨ ਪੜ੍ਹਦੇ ਉਡੈ ਉਡ ਆਵੈ ਸੈ ਕੋ ਸਾਂ ਤਿਸ ਪਾਛੇ ਬਚਰੇ ਛਰਿਆ ਪਿੱਛੇ ਬੱਚੇ ਛੱਡ ਕੇ ਆ ਗਈ ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਭਾਈ ਮੁਗਲੂ ਨੇ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਜੀ ਇੱਕੋ ਦਮ ਸਿੰਘਾਸਨ ਤੋਂ ਉੱਠੇ ਆਸਨ ਤੋਂ ਉੱਠੇ ਤੇ ਜਿਹੜੇ ਘੋੜ ਸਾਲ ਸਨ ਘੋੜੇ ਤਿਆਰ ਕਰਨ ਵਾਲੇ ਆਵਾਜ਼ ਦਿੱਤੀ ਸਾਡਾ ਘੋੜਾ ਤਿਆਰ ਕਰੋ ਸੱਚੀ ਸਰਕਾਰ ਕਿੱਥੇ ਕਾਠੀ 20 ਘੋੜੇ ਤੇ ਨਹੀਂ ਪਾਈ ਸਿਰਫ ਜੀਨ ਪਾ ਕੇ ਕੱਪੜਾ ਘੋੜੇ ਦੀ ਪਿੱਠ ਤੇ ਪਾਇਆ ਕਹਿਣ ਲੱਗੇ ਤੁਸੀਂ ਰੁਕੋ ਅਸੀਂ ਆਏ ਸ਼ਾਮ ਤੱਕ ਅਸੀਂ ਪਹੁੰਚਾਂਗੇ ਮੇਰੇ ਪਿੱਛੇ ਨਾ ਕੋਈ ਆਇਓ ਅੱਡੀ ਲਾਈ ਘੋੜੇ ਨੂੰ ਤੇ ਗੰਢਵਾਂ ਪਿੰਡ ਚਲੇ ਗਏ ਜਾ ਕੇ ਭਾਈ ਮੁਗਲੂ ਦੇ ਅਜੇ ਤਾਰੇ ਚਮਕਦੇ ਪਏ ਸਨ ਥੋੜੇ ਥੋੜੇ ਅੰਮ੍ਰਿਤ ਵੇਲਾ ਆਵਾਜ਼ ਦਿੱਤੀ ਭਾਈ ਮੁਗਲੂ ਦਰਵਾਜ਼ਾ ਖੁੱਲਾ ਸੀ ਘੋੜੇ ਤੇ ਚੜੇ ਅੰਦਰ ਚਲੇ ਗਏ ਭਾਈ ਮੁਗਲੂ ਅਸੀਂ ਆਪਣਾ ਬਚਨ ਨਿਭਾਉਣ ਆਏ ਹਾਂ ਤੇਰੇ ਨਾਲ ਕੀਤੇ ਹੋਏ ਬਚਨ ਨੂੰ ਪੂਰੀਆਂ ਕਰਨ ਆਏ ਹਾਂ ਅੰਦਰ ਗਿਆ ਤੇ ਕੀ ਦੇਖਿਆ ਭਾਈ ਸਾਹਿਬ ਇਸ਼ਨਾਨ ਕਰਕੇ ਆਪਣਾ ਨੇਮ ਨਿਭਾ ਕੇ ਮੰਜੇ ਤੇ ਲੇਟੇ ਸਨ ਪਰਿਵਾਰ ਦੇ ਜੀ ਇਕੱਠੇ ਹੋ ਗਏ ਗੁਰੂ ਤੇਗ ਬਹਾਦਰ ਘੋੜੇ ਤੋਂ ਉਤਰੇ ਭਾਈ ਮੁਗਲੂ ਦੇ ਮੰਜੇ ਦੇ ਸਰਾਣੇ ਵੱਲ ਚਲੇ ਗਏ ਤੇ ਚਿਹਰੇ ਤੋਂ ਕੱਪੜਾ ਲਾਇਆ ਥੱਲੇ ਦੇਖਿਆ ਕਿ ਚਿਹਰੇ ਦਾ ਜਲਾਲ ਕਿਉਂਕਿ ਅੰਦਰ ਗੁਰੂ ਵਰਦਾ ਪਿਆ ਸੀ ਚਿਹਰੇ ਦਾ ਨੂਰ ਜਿਹੜਾ ਸੀ ਉਹ ਝੱਲਿਆ ਨਾ ਜਾਏ ਸੱਚੇ ਪਾਤਸ਼ਾਹ ਜੀ ਨੇ ਭਾਈ ਮੁਗਲੂ ਦਾ ਸਿਰ ਚੁੱਕਿਆ ਭਾਈ ਮੁਗਲੂ ਉੱਠੇ ਨੀ ਹੱਥ ਜੁੜ ਗਏ ਹੱਥ ਜੁੜੇ ਤੇ ਗੁਰੂ ਜੀ ਨੇ ਆਪਣੀ ਗੋਦ ਵਿੱਚ ਲਿਆ ਤੇ ਜਦੋਂ ਭਾਈ ਮੁਗਲੂ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਬਸ ਉਹੀ ਝਲਕ ਪੈ ਗਈ ਕਿ ਮੀਰੀ ਪੀਰੀ ਦਾ ਦਾਤਾ ਮੈਨੂੰ ਆਪਣੀ ਗੋਦ ਵਿੱਚ ਲੈ ਕੇ ਬੈਠਾ ਗੋਦ ਵਿੱਚ ਲਿਆ ਸਿਰ ਤੇ ਹੱਥ ਰੱਖ ਕੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੁਗਲੂ ਦੇਖ ਅਸੀਂ ਤੇਰੇ ਕੀਤੇ ਹੋਏ ਜਿਹੜੇ ਤੇਰੇ ਨਾਲ ਬਚਨ ਨੇ ਪੂਰਾ ਕਰਨ ਆਏ ਹਾਂ ਭਾਈ ਮੁਗਲੂ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ ਜਿੱਦਣ ਜ਼ਖਮੀ ਸਾਂ ਉਦਣ ਵੀ ਆਪਣੀ ਗੋਦ ਦਿੱਤੀ ਅੱਜ ਅੰਤਲਾ ਸਮਾਂ ਆਇਆ ਤਾਂ ਗੋਦ ਦਿੱਤੀ ਅੱਜ ਤੀਜੀ ਕਿਰਪਾ ਕਰਦੇ ਮੈਨੂੰ ਸਰੀਰ ਦੇ ਇਸ ਭਾਂਡੇ ਤੋਂ ਕੱਢ ਕੇ ਸਦਾ ਲਈ ਆਪਣੀ ਗੋਦ ਵਿੱਚ ਸੰਭਾਲੈ ਪਰਤ ਕੇ ਮੈਂ ਤੇਰੀ ਗੋਦੀ ਵਿੱਚੋਂ ਕਦੀ ਬਾਹਰ ਹੀ ਨਾ ਨਿਕਲਾਂ ਹਜ਼ੂਰ ਨੇ ਮੱਥੇ ਤੇ ਹੱਥ ਰੱਖ ਕੇ ਕਿਹਾ ਭਾਈ ਮੁਗਲੂ ਆਪਣੀ ਸੁਰਤ ਨੂੰ ਸੰਕੋਚ ਆਪਣੇ ਅੰਦਰ ਨੂੰ ਇਕਾਗਰ ਕਰ ਤੇ ਮੱਥੇ ਤੇ ਹੱਥ ਰੱਖ ਕੇ ਕਹਿਣ ਲੱਗੇ ਬੋਲ ਵਾਹਿਗੁਰੂ ਭਾਈ ਮੁਗਲੂ ਨੇ ਕਿਹਾ ਵਾਹਿਗੁਰੂ ਦੂਜੀ ਵਾਰੀ ਫਿਰ ਕਿਹਾ ਬੋਲ ਵਾਹਿਗੁਰੂ ਫਿਰ ਕਿਹਾ ਤੇ ਜਦੋਂ ਪੰਜਵੀਂ ਵਾਰ ਕਿਹਾ ਵਾਹਿਗੁਰੂ ਗੁਰੂ ਇੰਨਾ ਕੁ ਅੰਦਰੋਂ ਸੀਨੇ ਤੋਂ ਕਿਹਾ ਗੁਰੂ ਕਹਿਣ ਦੀ ਦੇਰ ਸੀ ਅੰਦਰ ਵਾਲੇ ਸਵਾਸ ਹੀ ਗੁਰੂ ਦੀ ਗੋਦ ਵਿੱਚ ਸਮਾ ਗਏ ਪਿਆਰਿਓ ਅੰਤਲਾ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਆਇਆ ਜਿਨ੍ਹਾਂ ਨੇ ਮਾਨ ਨੂੰ ਤਿਆਗ ਦਿੱਤਾ ਤਿਆਗ ਕਰ ਮਾਨ ਦਾ ਬੈਰਾਗ ਕਰ ਸੰਸਾਰ ਦੀ ਨਾਸ਼ਵਾਨਤਾ ਦਾ ਤੇ ਉਨਰਾਗ ਕਰ ਪਰਮਾਤਮਾ ਦੇ ਪਿਆਰ ਦਾ ਜਿਹਦੇ ਕੋਲ ਤਿਆਗ ਹੈ ਜਿਸ ਕੋਲ ਬੈਰਾਗ ਹੈ ਜਿਸ ਕੋਲ ਅਨੁਰਾਗ ਹੈ ਉਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਸਾਈਂ ਦੀ ਗੋਦ ਵਿੱਚ ਸਦਾ ਲਈ ਸਮਾ ਜਾਂਦਾ ਹੈ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਬੈਰਾਗ ਤਿਆਗ ਤੇ ਅਨੁਰਾਗ ਸਿਖਾਇਆ। ਤਿਆਗ ਮਾਨ, ਮਾਨ ਨੂੰ ਤਿਆਗਣ ਦੀ ਗੱਲ ਕਹੀ। ਸਾਧੋ ਮਨ ਕਾ ਮਾਨ ਤਿਆਗੋ, ਮੈਂ ਸੰਖੇਪ ਵਿੱਚ ਕਹਿ ਦਿਆਂ। ਬੈਰਾਗ ਸਿਖਾਇਆ, ਪ੍ਰੀਤਮ ਜਾਣ ਲਿਓ ਮਨ ਮਾਹੀ। ਤਿਆਗ ਹੈ ਮਾਨ ਤਿਆਗੋ, ਬੈਰਾਗ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ। ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ਼ਕੇ ਰਹਿ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਹਿ। ਘਰ ਕੀ ਨਾਰ ਬਹੁਤ ਖਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿਣ ਲੱਗੇ ਇਹ ਬਿਦਕੋ ਬਿਉਹਾਰ ਬਣਿਓ ਹੈ, ਜਾਂ ਸਿਉ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਖਰਜੀ, ਕੋ ਕਾਮ ਨਾ ਆਇਓ। ਮੈਂ ਚਾਰ ਸ਼ਬਦ ਤੁਹਾਨੂੰ ਕਹਿ ਨੀ, ਖਾਸ ਕਰਕੇ ਤਿੰਨ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਦੋ ਹੀ ਗੱਲਾਂ ਕਹੀਆਂ ਨਾ। ਕਹਿਣ ਲੱਗੇ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਤੇ ਜਿਹੜਾ ਇਹ ਪ੍ਰੇਮ ਕਰੇਗਾ, ਗੁਰੂ ਤੇਗ ਬਹਾਦਰ ਜੀ ਨੇ ਕਿਹਾ ਮੈਂ ਤੈਨੂੰ ਲਿਖ ਕੇ ਦੇ ਜਾਣਾ। ਕੰਨਾਂ ਨਾਲ ਗੋਬਿੰਦ ਦੇ ਗੀਤ ਸੁਣੀ, ਜ਼ਬਾਨ ਨਾਲ ਗੋਬਿੰਦ ਦੇ ਗੀਤ ਗਾਈ, ਮੈਂ ਲਿਖ ਕੇ ਦੇ ਜਾਣਾ ਸਿੱਖਾਂ। ਤੈਨੂੰ ਗੁਰੂ ਦੀ ਗੋਦੀ ਮਿਲੇਗੀ, ਤੈਨੂੰ ਜਮਾਂ ਦੇ ਘਰ ਨਹੀਂ ਜਾਣਾ ਪਏਗਾ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਫਿਰ ਸਲੋਕ ਵਿੱਚ ਕਿਹਾ ਪਿਆਰ ਕਰ ਜੇ ਵਾ ਗੁਣ ਗੋਬਿੰਦ ਭਜੋ। ਦੋ ਹੀ ਗੱਲਾਂ ਕਹੀਆਂ, ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਕਦੀ ਜਮਦੂਤਾਂ ਦੇ ਘਰ ਨੂੰ ਨਹੀਂ ਜਾਏਗਾ। ਗੁਰਮੁਖੋ ਤਿਆਗ ਕਰੋ ਮਾਨ ਦਾ, ਬੈਰਾਗ ਕਰੋ ਨਾਸ਼ਵਾਨਤਾ ਦਾ, ਅਨੁਰਾਗ ਕਰੋ ਨਾਮ ਦਾ। ਜਿਹਦੇ ਕੋਲ ਅਨੁਰਾਗ ਹੈ, ਬੈਰਾਗ ਹੈ, ਤਿਆਗ ਹੈ, ਉਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਦੀਵ ਕਾਲ ਲਈ ਰਹਿੰਦਾ। ਪਹਿਲਾ ਬਚਨ ਸੀ ਸਾਧੋ ਮਨ ਕਾ ਮਾਨ ਤਿਆਗੋ, ਅੰਤਲਾ ਬਚਨ ਸੀ ਰਾਮ ਨਾਮ ਉਰਮੈ ਗਇਓ, ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਗੁਰੂ ਤੇਗ ਬਹਾਦਰ ਕਿਰਪਾ ਕਰੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰ, ਤਿਆਗ ਦੇ, ਬੈਰਾਗ ਦੇ, ਅਨੁਰਾਗ ਦੇ, ਇਹ ਦੋ ਤਿੰਨ ਚੀਜ਼ਾਂ ਤੇ ਪਹਿਰਾ ਦੇ ਲਈਏ ਤੇ ਗੁਰੂ ਤੇਗ ਬਹਾਦਰ ਜੀ ਦੀ ਪ੍ਰਸੰਨਤਾ ਮਿਲੇਗੀ। ਸ਼ਾਮ ਦੇ ਦੀਵਾਨ ਵਿੱਚ ਗੁਰੂ ਕੇ ਸ਼ਹੀਦ ਸਿੱਖ ਪਰਵਾਨੇ ਆਰੇ ਨਾਲ ਚਰੀਂਦੇ ਪਏ ਨੇ, ਦੇਗ ਵਿੱਚ ਉਬਾਲੇ ਪੈ ਖਾਂਦੇ ਨੇ, ਰੂਹ ਵਿੱਚ ਸੜ ਕੇ ਵੀ ਕਹੀ ਜਾਂਦੇ ਨੇ। ਸੱਚੇ ਪਾਤਸ਼ਾਹ ਤਨ ਸੜ ਸਕਦਾ ਪਰ ਅੰਦਰ ਦੀ ਖੇਡ ਤਾਂ ਕੋਈ ਨਹੀਂ ਸਾੜ ਸਕਦਾ। ਗੁਰੂ ਤੇਗ ਬਹਾਦਰ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।